476 ਅੰਗ ਤੇ ਅੱਗੇ ਪੰਜਵਾਂ ਸ਼ਬਦ ਆਸਾ ਰਾਗ ਦੇ ਵਿੱਚ ਭਗਤ ਕਬੀਰ ਜੀ ਬਖਸ਼ਿਸ਼ ਕਰ ਰਹੇ ਹਨ। ਸੋ ਇੱਕ ਸੇਵਕ ਨੇ ਆ ਕੇ ਬੇਨਤੀ ਕੀਤੀ ਹੈ, ਪ੍ਰਭੋ ਇਸ ਭੇਖ ਦੇ ਧਾਰਨ ਕਰਨ ਨਾਲ ਮੌਤ ਤੋਂ ਬਚ ਸਕੀਦਾ। ਸੋ ਇਹ ਸ਼ਬਦ ਦੁਆਰਾ ਕਬੀਰ ਜੀ ਕਥਨ ਕਰਦੇ ਹਨ, ਚਾਹੇ ਕੋਈ ਭੇਖ ਧਾਰ ਲਵੇ, ਕੈਸਾ ਵੀ ਭੇਖ ਧਾਰੇ, ਪਰ ਕੋਈ ਮੌਤ ਤੋਂ ਬਚਾਓ ਨਹੀਂ ਹੋ ਸਕਦਾ ਕਿਸੇ ਵੀ ਤਰੀਕੇ ਨਾਲ। ਇਸ ਕਰਕੇ ਕਹਿੰਦੇ ਨੇ ਤਾਂ ਤੇ ਸੇਵੀ ਵਾਲੇ ਰਾਮ ਨਾ ਰਸਨਾ ਰਾਮ ਨਾਮ ਹਿਤ ਜਾ ਕੈ ਕਹਾਂ ਕਰੈ ਜਮਨਾ ਰਹਾਓ। ਇਹ ਰਹਾਓ ਦੀਆਂ ਤੁਕਾਂ ਹਨ, ਸ਼ਬਦ ਪ੍ਰਾਰੰਭ ਕਰਦੇ ਹਨ। ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਣਾ। ਚਾਹੇ ਕੋਈ ਮਨੁੱਖ ਜੋਗੀਆਂ ਵਾਲੇ ਭੇਖ ਨੂੰ ਧਾਰ ਲਵੇ, ਚਾਹੇ ਕੋਈ ਜਤੀਆਂ ਵਾਲੇ ਭੇਖ ਨੂੰ ਧਾਰ ਲਵੇ, ਜਾਂ ਫਿਰ ਕੋਈ ਤਪੀਆਂ ਵਾਲੇ ਲਿਬਾਸ ਨੂੰ ਧਾਰਨ ਕਰ ਲਵੇ, ਜਾਂ ਕੋਈ ਸੰਨਿਆਸੀਆਂ ਵਾਲੇ ਭੇਖ ਨੂੰ ਧਾਰ ਲਵੇ, ਚਾਹੇ ਕੋਈ ਬਹੁਤ ਤੀਰਥਾਂ 'ਤੇ ਭ੍ਰਮਣਾ ਹੁੰਦਾ ਫਿਰ ਲਵੇ, ਭ੍ਰਮਣਾ ਕਰੇ। ਲੁੰਜਿਤ ਮੁੰਜਿਤ ਮੋਨ ਜਟਾ ਧਰ ਅੰਤ ਤਉ ਮਰਨਾ। ਚਾਹੇ ਕੋਈ ਪ੍ਰੇਮ ਚਟਾਕਾ ਅਬ ਸੁਖ ਜਾਤਾ ਕਹਿਣ ਵਾਲੇ ਲੁੰਜਿਤ ਹੁੰਦੇ ਸਰੇਵੜਿਆਂ ਵਾਲਾ ਭੇਖ ਧਾਰ ਲਵੇ, ਚਾਹੇ ਕੋਈ ਵਾਲ ਜੰਜਾਲ ਕਹਿਣ ਵਾਲੇ ਮੁੰਜਿਤ ਹੁੰਦੇ ਨੇ ਪਰਮਹੰਸਾਂ ਵਾਲਾ ਭੇਖ ਧਾਰ ਲਵੇ, ਚਾਹੇ ਮੋਨੀਆਂ ਵਾਲਾ ਭੇਖ ਧਾਰ ਲਵੇ, ਜਾਂ ਕੋਈ ਜਟਾਧਾਰੀ ਹੋ ਜੇ। ਕਹਿੰਦੇ ਤਾਂ ਵੀ ਫਿਰ ਉਮਰ ਤਾਂ ਸਾਰਿਆਂ ਦੀ ਹੀ ਪੂਰੀ ਹੁੰਦੀ ਆ, ਅਖੀਰ ਜਾ ਕੇ ਸਵਾਸ ਤਾਂ ਮੁੱਕ ਹੀ ਜਾਂਦੇ ਨੇ। ਇਸ ਕਰਕੇ ਜਿਹੜੇ ਭੇਖ ਨੇ ਇਹਨਾਂ ਨਾਲੋਂ ਤਾਂ ਤੇ ਸੇਵੀ ਵਾਲੇ ਰਾਮ ਨਾ। ਸੋ ਜਿਸ ਕਰਕੇ ਕਾਲ ਨੇ ਜ਼ਰੂਰ ਮਾਰ ਲੈਣਾ, ਇਸ ਕਰਕੇ ਰਾਮ ਨਾਮ ਦਾ ਸੇਵਨ ਕਰੋ, ਜਪਣਾ ਕਰੋ। ਰਾਮ ਨਾ ਤੋਂ ਭਾਵ ਰਾਮ ਨਾਮ, ਰਸਨਾ ਰਾਮ ਨਾਮ ਹਿਤ ਜਾ ਕੈ ਕਹਾਂ ਕਰੈ ਜਮਨਾ ਰਹਾਓ। ਸੋ ਜਿਸ ਜੀਵ ਦਾ ਰਸਨਾ ਦੁਆਰਾ ਰਾਮ ਨਾਮ ਦੇ ਸਿਮਰਨ ਵਿੱਚ ਹਿੱਤ ਹੁੰਦਾ, ਪ੍ਰੇਮ ਹੁੰਦਾ, ਸੋ ਉਹਨੂੰ ਭਲਾ ਜਿਹੜਾ ਜਮਨਾ ਤੋਂ ਭਾਵ ਇੱਥੇ ਜਮ ਹੈ, ਜਮ ਕੀ ਕਰ ਸਕਦਾ। ਆਗਮ ਨਿਰਗਮ ਜੋਤਿਕ ਜਨ ਹੈ ਬਹੁ ਬਹੁ ਵਿਆਕਰਨਾ। ਭਾਵੇਂ ਬਹੁਤੇ ਜਿਹੜੇ ਆਗਮ ਹੁੰਦੇ ਸ਼ਾਸਤਰਾਂ ਨੂੰ ਵੀ ਪੜ੍ਹਦਾ, ਚਾਹੇ ਬਹੁਤੇ ਨਿਰਗਮ ਹੁੰਦਾ ਵੇਦਾਂ ਨੂੰ ਵੀ ਸੁਣਾਉਂਦਾ, ਚਾਹੇ ਬਹੁਤ ਸਾਰੀ ਜੋਤਿਕ ਹੁੰਦੀ ਜੋਤਿਸ਼ ਵਿੱਦਿਆ ਨੂੰ ਵੀ ਜਾਣਦਾ ਅਤੇ ਵਿਆਕਰਨ ਦਾ ਵੀ ਚਾਹੇ ਚੰਗੀ ਤਰ੍ਹਾਂ ਵਾਕਫ ਹੋਵੇ। ਤੰਤਰ ਮੰਤਰ ਸਭ ਔਖਦ ਜਨ ਹੈ ਅੰਤ ਤਉ ਮਰਨਾ। 477 ਅੰਗ ਤੇ ਫਰਮਾਉਂਦੇ ਹਨ, ਚਾਹੇ ਜੰਤਰ ਮੰਤਰ ਤੰਤਰ ਕਰਕੇ ਵੀ ਜਾਣਦਾ ਅਤੇ ਰੋਗਾਂ ਦੀ ਨਿਵਿਰਤੀ ਲਈ ਸਭ ਦਵਾਈਆਂ ਦੇਣੀਆਂ ਵੀ ਜਾਣਦਾ, ਤਦੋਂ ਵੀ ਉਹਦੀ ਜਿਹੜੀ ਉਮਰ ਹੈ ਇਹਦੇ ਪੂਰੀ ਹੋਣ ਤੇ ਅੰਤ ਨੂੰ ਤਾਂ ਮਰ ਹੀ ਜਾਣਾ। ਇਹ ਸਾਰੀਆਂ ਚੀਜ਼ਾਂ ਮਰਨ ਤੋਂ ਬਾਅਦ ਨਹੀਂ ਕੰਮ ਕਰਦੀਆਂ, ਫਿਰ ਅੱਗੇ ਪ੍ਰਲੋਕ ਵਿੱਚ ਜਿਹੜੀ ਚੀਜ਼ ਕੰਮ ਕਰਦੀ ਆ ਉਹਨੂੰ ਜਪੋ ਰਾਮ ਨਾਮ ਨੂੰ। ਰਾਜ ਭੋਗ ਅਰ ਛਤਰ ਸਿੰਘਾਸਨ ਬਹੁ ਸੁੰਦਰ ਰਮਨਾ। ਚਾਹੇ ਰਾਜ ਭੋਗ ਹੁੰਦਾ ਰਾਜ ਪਦਾਰਥਾਂ ਦੇ ਆਨੰਦ ਨੂੰ ਵੀ ਜਾਣਦਾ, ਫਿਰ ਸਿਰ ਤੇ ਛਤਰ ਵੀ ਝਲਾਉਂਦਾ, ਸੋਹਣੇ ਸਿੰਘਾਸਨ ਤੇ ਬੈਠ ਕੇ ਹੁਕਮ ਵੀ ਕਰਦਾ। ਬਹੁਤ ਸੁੰਦਰ ਰਮਨਾ, ਬਹੁਤੀਆਂ ਸੁੰਦਰ ਇਸਤਰੀਆਂ ਨਾਲ ਰਮਣਾ ਵੀ ਕਰਦਾ, ਵਿਸ਼ੇ ਚੇਸ਼ਟਾ ਕਰਦਾ। ਰਾਜ ਸਿੰਘਾਸਨ ਤੇ ਬੈਠ ਕੇ ਚਾਹੇ ਛਤਰ ਝਲਾਉਂਦਾ, ਸੋ ਵਿਸ਼ੇ ਆਨੰਦ ਲਈ ਚਾਹੇ ਬਹੁਤ ਸੁੰਦਰ ਇਸਤਰੀਆਂ ਨਾਲ ਰਮਣ ਵੀ ਕਰਦਾ। ਪਾਨ ਕਪੂਰ ਸੁਭਾਸਕ ਚੰਦਨ ਅੰਤ ਤਉ ਮਰਨਾ। ਚਾਹੇ ਕੋਈ ਹੁਣ ਪਾਨ ਖਾਂਦਾ ਤੇ ਕਪੂਰ ਦੀਆਂ ਮਾਲਾਂ ਗਲ ਚ ਪਾਉਂਦਾ, ਭਾਵੇਂ ਚੰਦਨ ਵਰਗੀਆਂ ਸ੍ਰੇਸ਼ਟ ਸੁਗੰਧੀਆਂ ਪਿੰਡੇ ਨੂੰ ਮਲਦਾ, ਫੇਰ ਕਿਹੜਾ ਨਹੀਂ ਮਰਨਾ। ਮੌਤ ਨਹੀਂ ਟਲਦੀ, ਮੌਤ ਜਿੱਥੇ ਮਰਜੀ ਚਲੇ ਜਾਓ। ਵੇਦ ਪੁਰਾਣ ਸਿਮਰਤ ਸਭ ਖੋਜੇ ਕਹੂ ਨਾ ਉਬਰਨਾ। ਭਾਵੇਂ ਕੋਈ ਚਾਰ ਵੇਦ 18 ਪੁਰਾਣ 27 ਸਿਮਰਤੀਆਂ ਸਾਰੇ ਗ੍ਰੰਥ ਵੀ ਪੜ੍ਹ ਲਵੇ ਖੋਜ ਲਵੇ, ਫੇਰ ਕਿਹੜਾ ਕਾਲ ਤੋਂ ਬਚ ਸਕਦਾ, ਕੋਈ ਮਰ ਹੀ ਜਾਣਾ ਅੰਤ ਨੂੰ ਤਾਂ। ਫਿਰ ਕਹਿੰਦੇ ਜੀ ਕੀ ਕਰੀਏ, ਫਿਰ ਕਹਿੰਦੇ ਕਹੋ ਕਬੀਰ ਇਉਂ ਰਾਮ ਹੈ ਜੰਪੋ ਮੇਟ ਜਨਮ ਮਰਨਾ। ਕਬੀਰ ਜੀ ਕਹਿੰਦੇ ਭਾਈ ਰਾਮ ਦਾ ਨਾਮ ਆ, ਕਹਿੰਦੇ ਜਪਿਆ ਕਰੋ, ਇਸ ਪ੍ਰਕਾਰ ਆਪਣੇ ਜਨਮ ਮਰਨ ਨੂੰ ਮੇਟਣਾ ਕਰੋ। ਹੋਰ ਚੀਜ਼ਾਂ 'ਤੇ ਐਵੇਂ ਦਿਖਾਵਾ ਆਈ ਆ, ਉਹ ਲੋਕ ਖੁਸ਼ ਹੋ ਜਾਂਦੇ ਆ ਦੇਖਣ ਨਾਲ, ਬੜਾ ਤਕੜਾ ਤੰਤਰ ਮੰਤਰ ਆਉਂਦਾ, ਇਹ ਕੋਈ ਦਵਾਈ ਬੜੀ ਹੈ, ਰਾਜਾ ਬੜਾ, ਇਹ ਖੁਸ਼ਬੂਆਂ ਬੜੀਆਂ, ਇਹ ਵੇਦ ਪੁਰਾਣ ਦਾ ਬੜਾ ਪੜਾਕੂ ਹੈ। ਪਰ ਉਹਨਾਂ ਦੀ ਅੱਗੇ ਪ੍ਰਲੋਕ ਵਿੱਚ ਇੱਕ ਪੈਸਾ ਵੀ ਕਦਰ ਨਹੀਂ ਪਾਉਂਦਾ, ਰਾਮ ਨਾਮ ਜਪੇ ਤੋਂ ਬਿਨਾਂ ਕਦਰ ਨਹੀਂ ਹੁੰਦੀ ਹੈ। ਆਸਾ ਸੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੈ। ਹੁਣ ਕਬੀਰ ਜੀ ਪਾਸੋਂ ਸੰਤਾਂ ਨੇ ਆ ਕੇ ਪੁੱਛਿਆ ਸੰਸਾਰ ਸੱਚਾ ਹੈ ਜਾਂ ਝੂਠਾ ਹੈ। ਫਿਰ ਕਹਿੰਦੇ ਉੱਤਰ ਦਿੰਦੇ ਅਸੱਤ ਹੈ ਭਾਈ, ਸੰਸਾਰ ਝੂਠਾ ਹੈ। ਕਹਿੰਦੇ ਜੀ ਇਹ ਅਸੱਤ ਕਿਵੇਂ ਹੈ, ਝੂਠਾ ਕਿਵੇਂ ਹੈ? ਹੁਣ ਕਬੀਰ ਜੀ ਬੰਝਿਆ ਪੁੱਤਰ ਦੇ ਵਿਵਾਹ ਦੀ ਮਿਸਾਲ ਦੇ ਕੇ ਦੱਸਦੇ, ਕਹਿੰਦੇ ਇਹ ਤਾਂ ਉਹ ਗੱਲ ਹੋ ਗਈ ਜਿਵੇਂ ਬੰਸ ਕੋ ਪੂਤ ਵੀ ਆਹਨ ਚੱਲਿਆ ਸੋਏ ਨੇ ਮੰਡਪ ਛਾਏ। ਹੈ ਨੀ ਕਿ ਝੂਠੀ ਗੱਲ, ਜਿਵੇਂ ਕੋਈ ਕਹੇ ਕਿ ਬੰਸ ਹੁੰਦੀ ਜਿਹੜੀ ਬੰਝਿਆ ਇਸਤਰੀ ਦਾ ਪੁੱਤਰ ਵਿਆਹ ਕਰਨ ਨੂੰ ਚੱਲਿਆ, ਬੰਝਿਆ ਦੇ ਤਾਂ ਔਲਾਦ ਹੀ ਨਹੀਂ ਹੁੰਦੀ, ਫਿਰ ਉਹ ਕਿੱਥੇ ਵਿਆਹ ਕਰਨ ਚੱਲਿਆ? ਕਹਿੰਦੇ ਜਿਵੇਂ ਇਹ ਗੱਲ ਝੂਠ ਹੈ। ਕਿੱਥੇ ਚੱਲਿਆ? ਜਿੱਥੇ ਸੋਨੇ ਦੇ ਮੰਡਪ ਮੰਦਰ ਆਕਾਸ਼ ਬਣੇ ਹੋਏ ਨੇ ਉੱਥੇ ਚੱਲਿਆ। ਕਹਿੰਦੇ ਵਿਆਹ ਦੇ ਮੌਕੇ ਬਾਜੇ ਵੱਜਦੇ ਨੇ, ਮੰਗਲਾਚਾਰ ਹੁੰਦੇ ਨੇ, ਫਿਰ ਹਲਵਾਈ ਆ ਕੇ ਉੱਥੇ ਪਕਵਾਨ ਬਣਾਉਂਦੇ ਨੇ, ਇਸ ਪਾਸੇ ਵਾਜੇ ਕੌਣ ਵਜਾਉਂਦਾ? ਤਾਂ ਉੱਤਰ ਦਿੰਦਿਆਂ ਫਰਮਾਉਂਦੇ ਨੇ ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੈ। ਫੀਲ ਹੁੰਦਾ ਹਾਥੀ, ਹਾਥੀ ਨਾਲ ਰਬਾਬੀ ਚੱਲਿਆ, ਰਬਾਬ ਦੇ ਵਜਾਉਣ ਵਾਲਾ, ਤੇ ਬਲਦ ਨਾਲ ਪਖਾਵਚੀ, ਅਤੇ ਕਊਆ ਜਿਹੜਾ ਕਾਂ ਹੁੰਦਾ ਏ, ਤਾਲ ਹੁੰਦਾ ਕੈਂਚੀਆਂ ਵਜਾਉਂਦਾ ਜਾ ਰਿਹਾ ਵਿਆਹ ਚ। ਸਾਰੀ ਗੱਲ ਝੂਠ ਹੈ, ਇਹ ਐਂ ਸੰਸਾਰ ਵੀ ਝੂਠਾ ਹੀ ਹੈ। ਪਹਿਰ ਚੋਲਨਾ ਗਧਾ ਨੱਚੈ ਭੈਂਸਾ ਭਗਤ ਕਰਾਵੈ। ਗਧਾ ਹੁੰਦਾ ਖੋਤਾ ਚੋਲਾ ਪਾ ਕੇ ਨੱਚਦਾ, ਭੈਂਸਾ ਹੁੰਦਾ ਸੰਡਾ, ਸੰਡਾ ਭਗਤੀ ਕਰਾਉਂਦਾ, ਭਾਵ ਬੈਂਡ ਮਾਸਟਰ ਹੈ ਉਹਨਾਂ ਦਾ। ਰਾਜਾ ਰਾਮ ਕਕਰੀਆ ਬਰੇ ਪਕਾਏ, ਜਾਨੀਆਂ ਲਈ ਤਾਂ ਰਾਜਾ ਰਾਮ ਨਾਮੇ ਹਲਵਾਈ ਨੇ। ਕਕਰੀਆ ਹੁੰਦਾ ਕੱਕਰ, ਕੱਕਰ ਕੀ ਬਰਫ, ਬਰਫ ਦੇ ਬੜੇ ਪਕਾ ਕੇ ਲਿਆ ਰੱਖੇ। ਪਾਠ ਪਾਠੀ ਸਿੰਘ ਧਿਆਨ ਦੇਣ, ਇਹ ਕਕਰੀਆ ਅਧਕ ਨਾਲ ਨਹੀਂ ਕਰਨਾ, ਕਕਰੀਆ ਹੀ ਕਹਿਣਾ, ਸੋ ਕਕਰੀਆ ਨਹੀਂ ਕਰਨਾ। ਕਿਨੈ ਬੂਜਨ ਹਾਰੈ ਖਾਏ ਰਹਾਉ। ਪਰ ਉਹ ਜਿਹੜੇ ਬੜੇ ਕਿਸੇ ਸਿਆਣੇ ਸਮਝ ਵਾਲੇ ਨੇ ਖਾਧੇ ਬਰਫ ਦੇ ਬਣੇ ਹੋਏ। ਬੈਠ ਸਿੰਘ ਘਰ ਪਾਨ ਲਗਾਵੈ ਘੀਸ ਗਲੌਰੇ ਲਿਆਵੈ। ਕਹਿੰਦੇ ਜਾਨੀਆਂ ਦੀ ਪ੍ਰਸੰਨਤਾ ਲਈ ਸਿੰਘ ਸ਼ੇਰ ਹੁੰਦਾ ਜਿਹੜਾ ਆਪਣੇ ਜੰਗਲ ਰੂਪ ਘਰ ਚ ਬੈਠ ਕੇ ਪਾਨਾਂ ਦੇ ਬੀੜੇ ਲਾਉਂਦਾ, ਅਤੇ ਘੀਸ ਜਿਹੜੀ ਹੁੰਦੀ ਆ ਗਲੌਰੇ ਹੁੰਦੀ ਲੱਡੂ ਲਿਆਉਂਦੀ ਹੈ। ਘੀਸ ਚੂਹੇ ਦੀ ਇੱਕ ਜਾਤੀ ਹੈ, ਪਰ ਚੂਹੇ ਨਾਲੋਂ ਲੰਮੀ ਹੁੰਦੀ ਹੈ। ਇਸ ਪ੍ਰਕਾਰ ਘਰ ਘਰ ਮੁਸਰੀ ਮੰਗਲ ਗਾਵ ਹੈ ਕਛੂਆ ਸੰਖ ਬਜਾਵੈ। ਸੋ ਘਰਾਂ ਘਰਾਂ ਦੀ ਜਿਹੜੀ ਮੁਸਰੀ ਹੈ, ਚੂਹੀਆਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ, ਤੇ ਲਾਵਾਂ ਵੇਲੇ ਕੱਛੂ ਸੰਖ ਵਜਾਉਂਦਾ। ਘਰ ਘਰ ਦਾ ਅਰਥ ਹੈ ਖੁੱਡ ਕਰਨਾ, ਚੂਹੀਆਂ ਆਪਣੇ ਘਰ ਖੁੱਡ ਖੁੱਡ ਵਿੱਚ ਮੰਗਲਾਂ ਨੂੰ ਗਾਉਂਦੀਆਂ ਨੇ। ਬੰਸ ਕੋ ਪੂਤ ਵੀ ਆਹਨ ਚੱਲਿਆ ਸੋਏ ਨੇ ਮੰਡਪ ਛਾਏ। ਕਹਿੰਦੇ ਇਸ ਰੀਤੀ ਨਾਲ ਬੰਝਿਆ ਦਾ ਪੁੱਤਰ ਵਿਆਹ ਕਰਨ ਨੂੰ ਚੱਲਿਆ, ਜਿੱਥੇ ਸੁੰਨ ਭਾਵ ਆਕਾਸ਼ ਵਿੱਚ ਸੋਨੇ ਦੇ ਮੰਦਰ ਬਣੇ ਹੋਏ ਨੇ। ਕਹਿੰਦੇ ਕਿਸ ਦੇ ਨਾਲ ਉਹ ਵਿਆਹ ਕਰਨ ਚੱਲੇ, ਇਹ ਵੀ ਦੱਸੋ। ਉੱਤਰ ਦਿੰਦਿਆਂ ਕਹਿੰਦੇ ਨੇ ਰੂਪ ਕੰਨਿਆ ਸੁੰਦਰ ਬੇਦੀ ਸਸੈ ਸਿੰਘ ਗੁਣ ਗਾਏ। ਸਸੈ ਪਾਠ ਕੱਸ ਕੇ ਨਹੀਂ ਕਰਨਾ, ਸਸੈ ਸੋ ਸਾਰੇ ਸੰਸਾਰ ਦਾ ਜੋ ਸੁੰਦਰ ਰੂਪ ਹੈ, ਇਹੀ ਇੱਕ ਕੰਨਿਆ ਤੋਂ ਭਾਵ ਲੜਕੀ ਹੈ, ਇਸ ਨਾਲ ਬੇਦੀ ਤੋਂ ਭਾਵ ਮਿਲਾਪ ਭਾਵ ਵਿਆਹ ਹੋਇਆ ਹੈ। ਰੂਪ ਕੰਨਿਆ ਸੁੰਦਰ ਬੇਦੀ, ਸਾਰੇ ਸੰਸਾਰ ਦਾ ਜੋ ਸੁੰਦਰ ਰੂਪ ਹੈ, ਇਹੀ ਇੱਕ ਕੰਨਿਆ ਬਣੀ ਹੈ। ਇੱਥੇ ਬੰਝਿਆ ਦਾ ਪੁੱਤਰ ਹੈ, ਤੇ ਬੰਝਿਆ ਦੀ ਹੀ ਲੜਕੀ ਲੈਣੀ ਹੈ ਕਿ ਉਹ ਸੁੰਦਰ ਰੂਪ ਵਾਲੀ ਜੋ ਬੰਝਿਆ ਦੀ ਲੜਕੀ, ਉਹ ਨਾਲ ਵਿਆਹ ਹੋਇਆ। ਜਿਵੇਂ ਵਿਆਹ ਸਮੇਂ ਦੋ ਪੁਰੋਹਿਤ ਹੁੰਦੇ ਨੇ, ਧੇਤਿਆਂ ਦੇ ਤੇ ਪਤਰੇਤਿਆਂ ਵੱਲੋਂ, ਇਸ ਪ੍ਰਕਾਰ ਤੋਂ ਜਿਵੇਂ ਕਹਿੰਦੇ ਨੇ ਸ੍ਰੀ ਰਾਮ ਚੰਦਰ ਜੀ ਦੇ ਵਿਆਹ ਸਮੇਂ ਦਸ਼ਰਥ ਵੱਲੋਂ ਵਸ਼ਿਸ਼ਠ ਜੀ ਹੋਏ, ਤੇ ਰਾਜਾ ਜਨਕ ਵੱਲੋਂ ਸਤਿਆਨੰਦ ਜੀ ਹੋਏ ਨੇ। ਇਸੇ ਪ੍ਰਕਾਰ ਬੰਝਿਆ ਪੁੱਤਰ ਦੇ ਵਿਵਾਹ ਸਮੇਂ ਧੇਤਿਆਂ ਵੱਲੋਂ ਸਸੈ ਖਰਗੋਸ਼ ਨੇ ਗੁਣ ਗਾਏ, ਗੋਤਰਾਚਾਰ ਪੜਿਆ, ਤੇ ਪਤੇਤਿਆਂ ਵੱਲੋਂ ਸਿੰਘ ਹੁੰਦਾ ਸ਼ੇਰ ਨੇ ਗੁਣ ਗਾਏ, ਗੋਤਰਾਚਾਰ ਪੜਿਆ। ਜੇ ਇੱਕ ਪੁਰੋਹਿਤ ਰੱਖਣਾ ਹੋਵੇ ਤਾਂ ਇਸ ਪ੍ਰਕਾਰ ਫੇ ਸੈ ਦੇ ਸਿੰਘ ਭਾਵ ਸਿੰਘਾਂ ਨੇ ਗੋਤਰਾਚਾਰ ਪੜਨਾ ਕੀਤੇ ਨੇ। ਕਹਿਤ ਕਬੀਰ ਸੁਨਹੋ ਰੇ ਸੰਤਹੋ ਕੀਟੀ ਪਰਬਤ ਖਾਇਆ। ਮੁਕੰਮਲ ਵਿਆਹ ਕਰਕੇ ਜਦ ਵਾਪਸ ਮੁੜੇ ਤਾਂ ਰਾਹ ਵਿੱਚ ਇੱਕ ਪਰਬਤ ਡਿੱਗਿਆ ਪਿਆ ਸੀ, ਪਹਾੜ। ਸੋ ਕਬੀਰ ਜੀ ਕਥਨ ਕਰਦੇ ਕਿ ਨਹੀਂ ਸੰਤੋ ਸੁਣਨਾ ਕਰੋ, ਰਾਹ ਦੇ ਸਾਫ ਕਰਨ ਲਈ ਕੀੜੀ ਨੇ ਸਾਰਾ ਪਹਾੜ ਹੀ ਖਾ ਲਿਆ। ਕਛੂਆ ਕਹੈ ਅੰਗਾਰ ਪੇਲੋ ਰੋ ਲੂਕੀ ਸ਼ਬਦ ਸੁਣਾਇਆ। ਜਿਸ ਰਸਤਿਓਂ ਲੰਘਣਾ ਸੀ ਉਸ ਜੰਗਲ ਨੂੰ ਅੱਗ ਲੱਗੀ ਹੋਈ ਵੇਖ ਕੇ ਬਰਾਤੀ ਘਬਰਾ ਗਏ, ਤਾਂ ਕੱਛੂ ਕਹਿੰਦਾ ਮੈਨੂੰ ਠੰਡ ਬਹੁਤ ਲੱਗੀ ਹੋਈ ਹੈ, ਮੈਂ ਅੱਗ ਦੇ ਅੰਗਿਆਰਾਂ ਨੂੰ ਬਹੁੜੋ। ਕਹਿੰਦਾ ਭੇਤ ਭਾਵ ਬਹੁੜ ਹੁੰਦਾ, ਲੋਰੋਂ ਲੋੜਦਾ ਭਾਵ ਚਾਹੁੰਦਾ ਹਾਂ। ਬਰਾਤ ਖਿੱਲਰ ਚੁੱਕੀ ਸੀ, ਉਹਨੂੰ ਇਕੱਠਿਆਂ ਕਰਨ ਲਈ ਲੂਕੀ ਜਿਹੜੀ ਹੈ ਨਾ ਗੂਤੀ, ਗੂਤੇ ਨੇ ਬੜੀ ਉੱਚੀ ਸ਼ਬਦ ਸੁਣਾਇਆ, ਢੰਡੋਰਾ ਫੇਰਿਆ। ਗੂਤੀ ਇੱਕ ਸਭ ਤੋਂ ਸੂਖਮ ਜੀਵ ਹੈ, ਮੱਛਰ ਤੋਂ ਵੀ ਛੋਟਾ। ਕਈ ਵਾਰੀ ਇਹ ਪੰਜਾਬ ਦੇ ਵਿੱਚ ਦੇਖਿਆ, ਅੱਖਾਂ ਦੇ ਮੂਹਰੇ ਇੱਕ ਮਾੜੀ ਜਿਹੀ ਕਾਲੀ ਜਿਹੀ ਚੀਜ਼ ਘੁੰਮਦੀ, ਛੋਟੀ ਜਿਹੀ ਹੁੰਦੀ ਆ, ਉਹਨੂੰ ਲੂਕੀ ਕਹਿੰਦੇ ਨੇ। ਜਿਸ ਤਰ੍ਹਾਂ ਇਹ ਸਾਰੇ ਦ੍ਰਿਸ਼ਟਾਂਤ ਕਬੀਰ ਜੀ ਕਹਿੰਦੇ ਝੂਠੇ ਹੈ ਅਤੇ ਅਸੰਭਵ ਹੈ, ਹੋ ਹੀ ਨਹੀਂ ਸਕਦਾ ਇਹ ਹੋਵੇ। ਇਵੇਂ ਹੀ ਸੰਸਾਰ ਝੂਠਾ ਹੈ, ਬੰਝਿਆ ਪੁੱਤਰ ਵਾਂਗੂ ਸੰਸਾਰ ਤਿੰਨ ਕਾਲ ਹੈ ਹੀ ਨਹੀਂ। ਅਸਲੀ ਤਾਂ ਇਹਦਾ ਹੁਣ ਅਰਥ ਅੰਤਰੀ ਭਾਵ ਚ ਦੱਸਦੇ ਕੀ ਹੈ, ਝੂਠੇ ਸੰਸਾਰ ਤੋਂ ਤਰਨਾ ਕਿਵੇਂ ਹੁੰਦਾ। ਕਹਿੰਦੇ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਭਾਈ ਤਰਨਾ ਹੁੰਦਾ। ਸੋ ਦੂਸਰੇ ਭਾਵ ਅਰਥ ਰਾਹੀਂ ਇਸ ਗੱਲ ਦਾ ਹੀ ਨਿਸ਼ਚਾ ਕਰਾਉਂਦੇ ਕਿ ਗੁਰੂ ਤੋਂ ਬਿਨਾਂ ਬੰਦਾ ਤਾਰ ਨਹੀਂ ਸਕਦਾ। ਸੰਸਾਰ ਵਿੱਚ ਇੱਕ ਸੁਬੰਸ ਤੇ ਦੂਸਰੀ ਕੁਬੰਸ ਹੈ। ਪਰਮੇਸ਼ਰ ਦੇ ਪਿਆਰ ਵਾਲੇ ਮਹਾਤਮਾ ਤਾਂ ਸੁਬੰਸ ਨੇ ਤੇ ਮਾਇਆ ਦੇ ਪਿਆਰ ਵਾਲੇ ਆਮ ਲੋਕ ਕੁਬੰਸ ਹੁੰਦੇ ਨੇ। ਬੰਸ ਕੋ ਪੂਤ ਵੀ ਆਹਨ ਚੱਲਿਆ ਸੋਏ ਨੇ ਮੰਡਪ ਛਾਏ। ਸ੍ਰੇਸ਼ਟ ਬੰਸ ਵਾਲੇ ਜੋ ਮਹਾਤਮਾ ਹਨ ਉਹਨਾਂ ਦਾ ਪੁੱਤਰ ਜਿਹੜਾ ਜਗਿਆਸੂ ਹੈ ਬੀਆ ਹਨ। ਇੱਥੇ ਹੁਣ ਅੰਤਰੀ ਭਾਵ ਇਉਂ ਲੱਗਣਗੇ, ਬੀਆ ਹੁੰਦੀ ਦਵੈਤ, ਦਵੈਤ ਦੇ ਨਾਸ ਕਰਨ ਲਈ ਸਤਸੰਗਤ ਵੱਲ ਚੱਲਿਆ ਉਹ। ਜਿਸ ਸਤਸੰਗਤ ਰੂਪ ਮੰਡਪ ਚੌੜੇ ਸਥਾਨ ਪਰ ਸੋਏ ਨੇ ਹੁੰਦਾ, ਸੁੰਨ ਅਫੁਰ ਅਕਾਲ ਪੁਰਖ ਛਾਏ ਹੋਇਆ ਇਸਤਤ ਹੋ ਰਿਹਾ ਹੈ। ਰਾਜਾ ਰਾਮ ਕਕਰੀਆ ਬਰੇ ਪਕਾਏ। ਜਿਸ ਵੇਲੇ ਰਾਜਾ ਰਾਮ ਹੁੰਦਾ, ਪਰਮਾਤਮਾ ਦੀ ਕਕਰੀਆ ਹੁੰਦਾ, ਕਿਰਪਾ ਦ੍ਰਿਸ਼ਟੀ ਹੋਈ ਤਾਂ ਪੂਰਨ ਗੁਰਾਂ ਦੀ ਪ੍ਰਾਪਤੀ ਹੋਈ ਤੇ ਜਗਿਆਸੂ ਨੇ ਤਨੋ ਮਨੋ ਹੋ ਕੇ ਗੁਰਾਂ ਦੀ ਸੇਵਾ ਟਹਿਲ ਕੀਤੀ ਤਾਂ ਗੁਰਾਂ ਨੇ ਕਕਰੀਆ ਹੁੰਦਾ ਕਿਰਪਾ ਦ੍ਰਿਸ਼ਟੀ ਕਰਕੇ ਰਾਜਾ ਰਾਮ ਤੋਂ ਭਾਵ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਦਾ ਉਪਦੇਸ਼ ਦੇ ਕੇ ਕਕਰੀ ਹੁੰਦੀ ਅੱਕ ਦੀਆਂ ਖੱਖੜੀਆਂ ਵੱਤ ਦੁਖਦਾਈ ਜੋ ਇੰਦਰੀਏ ਹੋ ਰਹੇ ਨੇ ਵਿਸ਼ਿਆਂ ਵੱਲ ਲੱਗ ਕੇ ਉਹ ਆਬਰੇ ਪਕਾਏ, ਉਹ ਅੰਬ ਫਲ ਵਾਂਗੂ ਪਕਾ ਪੱਕ ਆਏ, ਭਾਵ ਪਰਮੇਸ਼ਰ ਪ੍ਰੈਣ ਹੋ ਗਏ। ਜਿਵੇਂ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਅੱਕ ਦੀਆਂ ਖੱਖੜੀਆਂ ਦਾ ਸਵਾਦ ਅੰਮ੍ਰਿਤ ਨਾਲੋਂ ਵੱਧ ਕੇ ਭਾਈ ਮਰਦਾਨੇ ਨੂੰ ਆਇਆ, ਇਹ ਕੇਵਲ ਕਿਰਪਾ ਦਾ ਸਦਕਾ ਹੀ ਹੋਇਆ। ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੈ। ਜਿੰਨਾ ਚਿਰ ਗੁਰਾਂ ਦੀ ਕਿਰਪਾ ਨਹੀਂ ਸੀ ਹੋਈ ਉਹਨਾਂ ਚਿਰ ਇਹ ਮਨ ਚੰਗੇ ਚੰਗੇ ਪਦਾਰਥ ਖਾ ਕੇ ਹਾਥੀ ਵਾਂਗੂ ਅਸਥੂਲ ਹੋ ਰਿਹਾ ਸੀ। ਜਿਵੇਂ ਮਹਾਰਾਜ ਫਰਮਾਉਂਦੇ ਨੇ, ਸੌ ਮਣ ਹਸਤੀ ਘਿਓ ਗੁੜ ਖਾਵੈ, ਪੰਜ ਸਹਿ ਦਾਣਾ ਖਾਏ, ਡੱਕੈ ਫੂਕੈ ਖੇਹ ਉਡਾਵੈ, ਸਾਹੇ ਗਿਆ ਪਛਤਾਏ। ਬਲਦ ਵਾਂਗੂ ਆਲਸੀ ਤੇ ਕਾਂ ਵਾਂਗੂ ਕ੍ਰੋਧੀ ਹੋ ਰਿਹਾ, ਪਰ ਜਿਸ ਵੇਲੇ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ ਇਹ ਮਨ ਰਬਾਬੀ ਤੋਂ ਭਾਵ ਇੱਥੇ ਰੱਬ ਆਬੀ, ਰੱਬ ਦੀ ਤਰਾਵਤ ਵਾਲਾ ਹੋ ਗਿਆ ਤੇ ਉਹ ਪਰਮਾਤਮਾ ਦੇ ਪਖਾਵਜ ਹੁੰਦਾ ਪੱਖ ਆਵਜ ਦੇਖਣ ਵਿੱਚ ਆ ਗਿਆ ਤੇ ਤਾਲ ਹੁੰਦਾ ਕੈਂਸੀਆਂ ਨੂੰ ਵਜਾ ਕੇ ਕੀਰਤਨ ਕਰਨ ਲੱਗ ਪਿਆ। ਪਰਮਾਤਮਾ ਦੇ ਤਾਲ ਤੋਂ ਭਾਵ ਜਸ ਨੂੰ ਉਚਾਰਨ ਲੱਗ ਪਿਆ। ਪਹਿਰ ਚੋਲਨਾ ਗਦਹਾ ਨਾਚੈ ਭੈਂਸਾ ਭਗਤ ਕਰਾਵੈ। ਜਿੰਨਾ ਚਿਰ ਗੁਰਾਂ ਦੀ ਕਿਰਪਾ ਨਹੀਂ ਸੀ ਉਨਾ ਚਿਰ ਇਹ ਮਨ ਗਧਾ ਸੀ, ਖੋਤੇ ਵਾਂਗੂ ਕਾਮੀ ਤੇ ਭੈਂਸਾ ਸੰਡੇ ਵਾਂਗੂ ਲੋਭੀ ਹੋ ਰਿਹਾ ਸੀ। ਪਰ ਜਿਸ ਵੇਲੇ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ ਇਹ ਮਨ ਲੱਜਾ ਰੂਪੀ ਚੋਲਾ ਪਹਿਨ ਕੇ ਸੱਤ ਅਤੇ ਅਸੱਤ ਦਾ ਨਾਚਿਆ ਹੁੰਦਾ ਨਿਰਣਾ ਕਰਦਾ ਹੋਇਆ ਆਪ ਭਗਤੀ ਕਰਦਾ ਤੇ ਹੋਰਨਾਂ ਪਾਸੋਂ ਭਗਤੀ ਕਰਾਉਂਦਾ। ਆਪ ਜਪੈ ਅਵਰਹਿ ਨਾਮ ਜਪਾਵੈ ਵਾਲੀ ਗੁਰੂ ਦੀ ਸਿੱਖਿਆ ਤੇ ਚੱਲ ਪਿਆ ਹੈ। ਰਾਜਾ ਰਾਮ ਕਕਰੀਆ ਬਰੇ ਪਕਾਏ, ਇਹ ਅਰਥ ਪਹਿਲਾਂ ਹੋ ਚੁੱਕਿਆ। ਕਿਨੈ ਬੂਜਨ ਹਾਰੈ ਖਾਏ ਰਹਾਉ। ਪਰ ਕਿਸੇ ਸਮਝ ਵਾਲੇ ਨੇ ਇੰਦਰੀਆਂ ਦਾ ਖਾਏ ਹੁੰਦਾ ਦਮਨ ਕੀਤਾ। ਬੈਠ ਸਿੰਘ ਘਰ ਪਾਨ ਲਗਾਵੈ, ਘੀਸ ਗਲੌਰੀ ਲਿਆਵੈ। ਜਿੰਨਾ ਚਿਰ ਗੁਰਾਂ ਦੀ ਕਿਰਪਾ ਨਹੀਂ ਸੀ ਉਨਾ ਚਿਰ ਇਹ ਮਲਨ ਹੰਕਾਰ ਵਸਿਸ਼ਟ ਮਨ ਰੂਪੀ ਸ਼ੇਰ ਅੰਤਹਿਕਰਨ ਰੂਪੀ ਘਰ ਚ ਬੈਠ ਕੇ ਦੇਹੋ ਹੰਗ ਰੂਪੀ ਪਾਨਾਂ ਦੇ ਬੀੜਿਆਂ ਲਾਉਂਦਾ ਸੀ, ਮੈਂ ਦੇਹ ਹਾਂ। ਆਤਮਕ ਗਿਆਨ ਤਾਂ ਹੈ ਹੀ ਨਹੀਂ ਸੀ ਇਹਨੂੰ, ਮਲਨ ਹੰਕਾਰ ਹੋਇਆ ਹੋਇਆ ਸੀ ਇਹਨੂੰ। ਜਿਸ ਵੇਲੇ ਗੁਰੂ ਸਾਹਿਬ ਦੀ ਕਿਰਪਾ ਹੋਈ ਤਾਂ ਸ਼ੁੱਧ ਹੰਕਾਰ ਵਿਸ਼ਿਸ਼ਟ ਮਨ ਰੂਪੀ ਸ਼ੇਰ ਅੰਤਹਿਕਰਨ ਰੂਪੀ ਘਰ ਵਿੱਚ ਬੈਠ ਕੇ ਅਹੰ ਬ੍ਰਹਮ ਅਸਮੀ ਰੂਪੀ ਪਾਨਾਂ ਦੇ ਬੀੜੇ ਲਗਾਉਂਦਾ। ਜਿੰਨਾ ਚਿਰ ਗੁਰਾਂ ਦੀ ਕਿਰਪਾ ਨਹੀਂ ਸੀ ਉਨਾ ਚਿਰ ਘੀਸ ਹੁੰਦੀ ਬੁੱਧੀ ਸੰਸਾਰਕ ਗੱਲਾਂ ਨੂੰ ਲਿਆਉਂਦੀ ਸੀ। ਜਿਸ ਵੇਲੇ ਗੁਰਾਂ ਦੀ ਕਿਰਪਾ ਹੋਈ ਤਾਂ ਬੁੱਧੀ ਪਰਮੇਸ਼ਰ ਪ੍ਰਾਪਤੀ ਦੀਆਂ ਗੱਲਾਂ ਨੂੰ ਲਿਆਉਂਦੀ ਹੋਈ। ਘਰ ਘਰ ਮੁਸਰੀ ਮੰਗਲ ਗਾਵੈ, ਕਛੂਆ ਸੰਖ ਬਜਾਵੈ। ਜਿੰਨਾ ਚਿਰ ਗੁਰਾਂ ਦੀ ਕਿਰਪਾ ਨਹੀਂ ਸੀ ਉਨਾ ਚਿਰ ਇਹ ਮੁਸਰੀ ਹੁੰਦਾ, ਇੰਦਰੀਆਂ ਘਰ ਘਰ ਹੁੰਦਾ, ਗੋਲਕ ਗੋਲਕ ਵਿੱਚ ਸੰਸਾਰਕ ਖੁਸ਼ੀਆਂ ਨੂੰ ਗਾਉਂਦੀਆਂ ਸੀ। ਤੇ ਕਛੂਆ ਜਿਹੜਾ ਹੁੰਦਾ ਚਿੱਤ, ਕਛੂਏ ਤੋਂ ਭਾਵ ਚਿੱਤ, ਸੰਸਾਰਕ ਸੰਖ ਹੁੰਦਾ, ਗਿਣਤੀਆਂ ਨੂੰ ਕਰਦਾ ਸੀ, ਸੰਖ ਵਜਾਉਂਦਾ ਸੀ, ਗਿਣਤੀਆਂ ਕਰਦੇ, ਮੇਰੇ ਕੋਲ ਇੰਨੇ ਮਕਾਨ ਆ, ਇੰਨਾ ਇਹ ਆ, ਇੰਨਾ ਉਹ, ਜਿਉਂ ਗਿਣਤੀਆਂ ਕਰਨ ਲੱਗਿਆ ਇਹ ਚਿੱਤ ਅੰਦਰੋਂ ਫੁੱਲ ਫੁੱਲ ਕੇ ਬੈਠੀ ਜਾਂਦਾ ਸੀ। ਪਰ ਜਿਸ ਵੇਲੇ ਸਤਿਗੁਰਾਂ ਦੀ ਕਿਰਪਾ ਹੋਈ ਤਾਂ ਘਰ ਘਰ ਹੁੰਦਾ, ਗੋਲਕ ਗੋਲਕ ਵਿੱਚ ਇੰਦਰੀਆਂ ਜਿਹੜੀਆਂ ਪਰਮੇਸ਼ਰ ਦੇ ਮੰਗਲਾਂ ਨੂੰ ਗਾਉਣ ਲੱਗ ਪਈਆਂ। ਤੇ ਜਿਹੜਾ ਸਾਡਾ ਚਿੱਤ ਸੀ ਉਹ ਵਜਾਵਾ ਪ੍ਰਗਟ ਸੰਖ, ਅਸੰਖ ਪਰਮਾਤਮਾ ਦਾ ਜਸ ਉਚਾਰਨ ਲੱਗ ਪਿਆ, ਪਰਮਾਤਮਾ ਦੇ ਨਾਮ ਦਾ ਸੰਖ ਪੂਰਦਾ ਹੈ। ਬੰਸ ਕੋ ਪੂਤ ਵੀ ਆਹਨ ਚੱਲਿਆ, ਸੋਏ ਨੇ ਮੰਡਪ ਛਾਏ, ਇਹ ਪਹਿਲਾਂ ਆਪਾਂ ਦੱਸ ਚੁੱਕੇ ਹਾਂ। ਰੂਪ ਕੰਨਿਆ ਸੁੰਦਰ ਬੇਦੀ ਸਸੈ ਸਿੰਘ ਗੁਣ ਗਾਏ। ਜਿੰਨਾ ਚਿਰ ਗੁਰਾਂ ਦੀ ਕਿਰਪਾ ਨਹੀਂ ਸੀ ਉਨਾ ਚਿਰ ਇਹ ਪ੍ਰਤੱਖ ਸੁੰਦਰ ਰੂਪ ਵਾਲੀਆਂ ਜਿਹੜੀਆਂ ਇਸਤਰੀਆਂ ਵਿੱਚ ਮਿਲ ਰਿਹਾ ਸੀ, ਕੰਨਿਆਂ ਤੋਂ ਭਾਵ। ਅਤੇ ਇਹ ਸਸੈ ਹੁੰਦਾ ਜੀਵ, ਆਪਣੇ ਆਪ ਨੂੰ ਕਰਤਾ ਭੁਗਤਾ ਹੰਗਤਾ ਮਮਤਾ ਚ ਮੰਨੀ ਬੈਠਾ ਸੀ। ਜਿਸ ਵੇਲੇ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ ਸੁੰਦਰ ਰੂਪ ਵਾਲੀ ਕੰਨਿਆ ਬ੍ਰਹਮ ਵਿਦਿਆ ਨਾਲ ਇਹਦਾ ਹੋ ਗਿਆ ਬੇਦੀ, ਮਿਲਾਪ ਹੋ ਗਿਆ। ਜਦੋਂ ਬ੍ਰਹਮ ਵਿਦਿਆ ਮਿਲੀ ਤਾਂ ਪਰਮੇਸ਼ਰ ਦੇ ਗੁਣ ਗਾ ਕੇ ਇਹ ਸਸਾ ਜਿਹੜਾ ਜੀਵ ਹੈ ਸਿੰਘ ਰੂਪ ਹੋ ਗਿਆ, ਪਰਮੇਸ਼ਰ ਦਾ ਰੂਪ ਹੋ ਗਿਆ। ਜਿਵੇਂ ਬ੍ਰਹਮ ਵਿਦਿਆ ਦਾ ਮਤਲਬ ਹੁੰਦਾ ਸੰਸਾਰੀ ਵਿਦਿਆ, ਤਾਂ ਸਾਇੰਸਦਾਨ ਜਿਵੇਂ ਖੋਜ ਕੱਢੀ ਵੀ ਹਰ ਇੱਕ ਮਨੁੱਖ ਆਪਣੇ ਦਿਮਾਗ ਨੂੰ 2% ਤੋਂ ਲੈ ਕੇ 4-6-7 ਤੱਕ ਵਰਤਦਾ, ਸਭ ਤੋਂ ਜ਼ਿਆਦਾ ਡਾਕਟਰ ਵਰਤਦਾ ਇਹਨੂੰ 7%। ਸਾਇੰਸਦਾਨ ਜਿਹੜੇ ਆ ਇਹਨੂੰ 22-25% ਤੱਕ ਵਰਤ ਲੈਂਦੇ ਦਿਮਾਗ ਨੂੰ, ਬਾਕੀ ਦਾ 75% ਦਿਮਾਗ ਹਰੇਕ ਬੰਦਾ ਹੀ ਲੈ ਜਾਂਦਾ, ਬਾਕੀ ਲੋਕ ਤਾਂ 2-4% ਹੀ ਵਰਤਦੇ ਆ ਇਹਨੂੰ। ਬਾਕੀ ਜਿਹੜਾ ਦਿਮਾਗ 75% ਹੈ ਜਾਂ 6-7% ਤੱਕ ਵਰਤ ਕੇ 93% ਦਿਮਾਗ ਕੌਣ ਵਰਤਦਾ, ਉਹਨੂੰ ਵਰਤਦਾ ਇੱਕ ਬ੍ਰਹਮ ਗਿਆਨੀ। ਦੁਨੀਆਂ ਚ ਆਪੀ ਕਿੰਨੀ ਵਿਦਿਆ ਪੜ੍ਹ ਲਓ, ਕਿੰਨੀ ਪੜ੍ਹ ਲਓ, 14 ਵਿਦਿਆ ਤੱਕ ਪੜ੍ਹਨ ਵੇਲੇ 25% ਦਿਮਾਗ ਲੱਗ ਜਾਂਦਾ, 75% ਦਿਮਾਗ ਤਾਂ ਕਹਿੰਦੇ ਵੈਸੇ ਹੀ ਰਹਿ ਜਾਂਦਾ। ਫਿਰ ਉਹ ਜਿਹੜਾ 75% ਆ ਉੱਥੋਂ ਜਾ ਕੇ ਫਿਰ ਬ੍ਰਹਮ ਵਿਦਿਆ ਸ਼ੁਰੂ ਹੁੰਦੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਤੋਂ। ਇਸ ਤਰ੍ਹਾਂ ਇਹ ਦਿਮਾਗ ਬ੍ਰਹਮ ਗਿਆਨੀ ਵਰਤਦਾ, ਸੁਭ ਇੱਛਾ ਸੁਭ ਚਾਰਨਾ ਤਨੂੰ ਮਾਨਸਾ ਸਤਵਾ ਪਤ ਅੰਸ ਸਖਤ ਪਦਾਰਥਾ ਭਾਵ ਨਹੀਂ ਤੁਰੀਆ ਪਤ ਤੱਕ। ਕਹਿਤ ਕਬੀਰ ਸੁਨਹੋਰੇ ਸੰਤ ਹੋ ਕੀਟੀ ਪਰਬਤ ਖਾਇਆ। ਕਬੀਰ ਜੀ ਕਥਨ ਕਰਦੇ ਗੁਰਮੁਖੋ ਸੁਣੋ, ਸੰਤੋ ਸੁਣੋ, ਜਿੰਨਾ ਚਿਰ ਗੁਰਾਂ ਦੀ ਕਿਰਪਾ ਨਹੀਂ ਸੀ ਉਨਾ ਚਿਰ ਕੀਟੀ ਹੁੰਦੀ ਬਿਰਤੀ, ਸਾਡੀ ਕੀੜੀ ਵਰਗੀ ਬਿਰਤੀ ਆਮ ਬੰਦਿਆਂ ਦੀ, ਪਰਬਤ ਹੁੰਦਾ ਸੰਸਾਰ, ਸੰਸਾਰ ਦੇ ਸੰਕਲਪਾਂ ਨੂੰ ਧਾਰਨ ਕਰ ਰਹੀ ਸੀ ਉਨਾ ਚਿਰ ਕਿ ਮੈਂ ਉਹ ਬਣਾ ਲਵਾਂ ਉਹ ਢਾ ਲਵਾਂ। ਜਿਸ ਵੇਲੇ ਗੁਰਾਂ ਦੀ ਕਿਰਪਾ ਹੋਈ ਤਾਂ ਕੀਟੀ ਬ੍ਰਹਮਾਕਾਰ ਬਿਰਤੀ ਨੇ, ਪਰਬਤ ਹੁੰਦਾ ਅਗਿਆਨ ਦਾ। ਜਦੋਂ ਇਹ ਚੱਲੀ ਨਾ ਬ੍ਰਹਮ ਵਿਦਿਆ ਵੱਲ, ਬ੍ਰਹਮਾਕਾਰ ਬਿਰਤੀ ਨੇ ਪਰਬਤ ਹੁੰਦਾ ਅਗਿਆਨ ਨੂੰ ਤਤ ਕਾਰਜ ਸੰਸਾਰ ਦੇ ਸਹਿਤ ਹੀ ਅਭਾਵ ਕਰ ਦਿੱਤਾ, ਖਾ ਲਿਆ। ਕਛੂਆ ਕਹਿ ਅੰਗਾਰ ਪੇ ਲੋ ਰਹੋ ਲੋਕੀ ਸ਼ਬਦ ਸੁਣਾਇਆ। ਜਿੰਨਾ ਚਿਰ ਗੁਰਾਂ ਦੀ ਕਿਰਪਾ ਨਹੀਂ ਸੀ ਉਨਾ ਚਿਰ ਜਿਹੜਾ ਕਛੂਆ ਸੀ ਕੌਣ, ਮੋਹ, ਅੰਗਾਰ ਹੁੰਦਾ ਅੱਗ ਦੇ ਅੰਗਾਰਾਂ ਵਾਂਗ ਸੜਨ ਵਾਲੇ ਕਾਮ ਆਦਿਕਾਂ ਨੂੰ ਪਿਲੋਰੋਂ ਭਾਵ ਚਾਹੁੰਦਾ ਸੀ, ਪਿਲੋਰੋਂ ਚਾਹੁੰਦਾ ਸੀ ਇਹ ਉਨਾ ਚਿਰ ਚਿੱਤ ਜਿਹੜਾ ਸੀ। ਜਿਸ ਵੇਲੇ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ ਕਛੂਆ ਜਿਹੜਾ ਸੀ ਇਹ ਮੋਹ, ਇਹ ਸਤਨਾਮ ਵਾਹਿਗੁਰੂ ਆਦਿ ਨਾਮਾਂ ਦੇ ਉਚਾਰਨ ਰੂਪੀ ਅੱਗ ਦੇ ਅੰਗਾਰਾਂ ਨੂੰ ਚਾਹੁੰਦਾ ਹੋਇਆ ਪਾਪਾਂ ਨੂੰ ਨਾਸ਼ ਕਰਨ ਲਈ, ਪਾਪਾਂ ਦੇ ਅਭਾਵ ਕਰਨੇ ਨੂੰ ਪਰਮੇਸ਼ਰ ਦਾ ਨਾਮ ਅਗਨੀ ਸਮਾਨ ਕਥਨ ਕਿਉਂ ਕੀਤਾ, ਕਿਉਂ ਬਾਣੀ ਕਹਿੰਦੀ ਆ ਨਾਨਕ ਰਾਮ ਨਾਮ ਜਪ ਪਾਵਕੋ ਤਿੰਨ ਕਿਲ ਵਿਖ ਦਾਹਨ ਹਾਰ ਜੈਸੇ ਪਾਵਕ ਕਾਸ਼ਟ ਭਸਮੰਗ ਕਰੋਤ ਲਿਖਿਆ ਮਹਾਰਾਜ ਨੇ। ਇਸ ਤਰ੍ਹਾਂ ਹੈ ਕਹਿੰਦੇ ਇਹ ਸੰਤੋ, ਇਹ ਸ਼ਬਦ ਦਾ ਜਿਹੜਾ ਲੂਕੀ ਤੋਂ ਭਾਵ ਲੂਕੀ ਸ਼ਿਪੀ ਗੋਬਜ ਤਾਤ ਪਰਜ ਤੁਹਾਨੂੰ ਸੁਣਾਉਣਾ ਕੀਤਾ। ਇਸ ਪ੍ਰਕਾਰ ਇਹਦੇ ਅਰਥ ਤਾਂ ਹੋਰ ਅੱਗੇ ਅੱਗੇ ਜਿੰਨੇ ਵਿਦਾਨ ਦੇ ਹਿਸਾਬ ਨਾਲ ਬਣੇ ਜਾਂਦੇ, ਪਰ ਮੂਲ ਰੂਪ ਵਿੱਚ ਆਪਾਂ ਇਹ ਸ਼ਰਵਣ ਕਰ ਲਏ ਆ। ਆਸਾ, ਇੱਕ ਯੋਗੀ ਨੇ ਆ ਕੇ ਕਿਹਾ ਆਪ ਯੋਗ ਭੇਖ ਧਾਰਨ ਕਰੋ ਤਾਂ ਆਪ ਜੀ ਨੂੰ 9 ਨਿਧੀਆਂ ਪ੍ਰਾਪਤ ਹੋਣਗੀਆਂ। ਕਬੀਰ ਜੀ ਕਹਿੰਦੇ ਅਸਾਂ ਅੰਤਰੀਵ ਯੋਗ ਭੇਖ ਧਾਰਿਆ ਹੋਇਆ, ਉਹ ਤੋਂ ਸੁਣ। ਬਟੂਆ ਏਕ 72 ਆਧਾਰੀ ਏਕੋ ਜਿਸਹਿ ਦੁਆਰਾ। ਸੋ ਇਸ ਪ੍ਰਕਾਰ ਸਤਨਾਮ ਰੂਪੀ ਇੱਕ ਬਟੂਆ ਹੈ, ਸੋ ਇਹਦੀਆਂ 72 ਕੋਠੜੀਆਂ ਵਾਲੀ ਜੋ ਦੇਹ ਹੈ ਜਾਂ ਆਧਾਰੀ ਇੱਕ ਝੋਲੀ ਬਣੀ ਹੋਈ ਹੈ। ਇੱਕ ਮੂੰਹ ਹੀ ਜਿਸ ਦੇਹ ਰੂਪੀ ਝੋਲੀ ਦਾ ਵੱਡਾ ਦਰਵਾਜ਼ਾ ਚੀਜ਼ਾਂ ਪਾਉਣ ਨੂੰ ਬਟੂਆ ਇੱਕ 72 ਹੁੰਦਾ ਆਧਾਰੀ। ਸੋ ਇਸ ਪ੍ਰਕਾਰ ਸਤਨਾਮੀ ਰੂਪ ਇੱਕ ਬਟੂਆ ਅਤੇ 72 ਕੋਠੜੀਆਂ ਜੋ ਦੇਹ ਹੈ ਇਹ ਆਧਾਰੀ ਹੈ। ਮੁਖੀਆ ਮੁਖਸਿਓ ਚਾਹੀਏ ਖਾਣ ਪਾਉਣ ਸਿਓ ਹੇਤ। ਮੁਖੀ ਪੁਰਸ਼ ਨੂੰ ਮੁੱਖ ਦੀ ਨਿਆਈ ਹੋਣਾ ਚਾਹੀਦਾ। ਜਿਵੇਂ ਮੂੰਹ ਵਿੱਚ ਕੋਈ ਚੀਜ਼ ਪਾਈਏ ਤਾਂ ਉਹ ਇਕੱਲਾ ਆਪ ਹੀ ਨਹੀਂ ਖਾਂਦਾ, ਸਾਰੀਆਂ ਇੰਦਰੀਆਂ ਨੂੰ ਪਹੁੰਚ ਜਾਂਦੀ ਚੀਜ਼, ਖਾਂਦਾ ਮੂੰਹ ਹੈ। ਜੇ ਮੂੰਹ ਵਿੱਚੋਂ ਕੋਈ ਚੀਜ਼ ਦੰਦਾਂ ਵਿੱਚ ਰਹਿ ਵੀ ਜਾਵੇ ਤਾਂ ਉਹਨੂੰ ਕੱਖ ਨਾਲ ਬਾਹਰ ਕੱਢ ਦੇਈਦਾ, ਕਿਉਂਕਿ ਮੂੰਹ ਦਾ ਸੁਭਾਅ ਐਸਾ ਜੋ ਇਕੱਲਾ ਨਹੀਂ ਖਾਂਦਾ ਹੈ। ਨਵੈ ਖੰਡ ਕੀ ਪ੍ਰਿਥਵੀ ਮੰਗੈ ਸੋ ਜੋਗੀ ਜਗ ਸਾਰਾ। ਨੌ ਖੰਡਾਂ ਵਾਲੀ ਪ੍ਰਿਥਵੀ ਧਰਤੀ ਦੇ ਮਾਲਕ ਵਾਹਿਗੁਰੂ ਪਾਸੋਂ ਜੋ ਭਿੱਖਿਆ ਮੰਗਦਾ ਉਹ ਜੋਗੀ ਸੰਸਾਰ ਵਿੱਚ ਸ੍ਰੇਸ਼ਠ ਮੰਨਿਆ ਹੈ। ਕਹਿਣ ਤੋਂ ਭਾਵ ਕਿ ਨਵੈ ਖੰਡ ਨੌ ਹਿੱਸਿਆਂ ਵਾਲੀ ਨਵਦਾ ਪ੍ਰਿਥਵੀ ਭਗਤੀ ਜਿਹੜੀ ਹੈ ਨਾ, ਨਵਦਾ ਪ੍ਰਿਥਵੀ ਭਾਵ ਨਵਦਾ ਭਗਤੀ ਰੂਪ ਭਿੱਖਿਆ ਨੂੰ ਜੋ ਮੰਗਦਾ ਉਹ ਜੋਗੀ ਜਗਤ ਵਿੱਚ ਸ੍ਰੇਸ਼ਠ ਹੈ। ਫਿਰ ਕਹਿੰਦੇ ਨਵੈ ਹੁੰਦਾ ਨਵੀਨ, ਅਖੰਡ ਹੁੰਦਾ ਭੇਦ ਭਾਵ ਤੋਂ ਰਹਿਤ। ਜੋ ਪ੍ਰਿਥਵੀ ਭੂਮਾ ਬ੍ਰਹਮ ਹੈ ਉਹਦੀ ਪ੍ਰਾਪਤੀ ਰੂਪ ਭਿੱਖਿਆ ਨੂੰ ਗੁਰਾਂ ਪਾਸੋਂ ਜੋ ਮੰਗਦਾ ਉਹ ਜੋਗੀ ਜਗਤ ਵਿੱਚ ਸ੍ਰੇਸ਼ਠ ਹੈ। ਬੁੱਧੀ ਰੂਪੀ ਧਰਤੀ ਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ 5 ਹੋ ਗਏ, ਰਾਗ 6, ਦਵੈਸ਼ 7, 8 ਹਰਖ, 9 ਸ਼ੋਗ। ਇਹਨਾਂ 9 ਦਾ ਖੰਡਨ ਕਰਨਾ ਜੋ ਮੰਗਦਾ ਉਹ ਜੋਗੀ ਸੰਸਾਰ ਵਿੱਚ ਸ੍ਰੇਸ਼ਠ ਹੁੰਦਾ। ਕਈ ਅਰਥ ਇਹਦੇ ਵਿੱਚ ਵਿਦਿਆਰਥੀਆਂ ਲਈ ਹੁੰਦੇ ਨੇ, ਕਈ ਸੰਗਤ ਲਈ ਹੁੰਦੇ ਨੇ। ਜਿਹੜੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਵਿਦਿਆ ਮਾਰਤੰਡ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਅਰਥ ਕੀਤੇ ਨੇ, ਉਹਨਾਂ ਦੀ ਰਿਲੀਜ਼ ਹੋਈ ਹੈ ਕਥਾ ਸਾਰੀ ਗੁਰੂ ਗ੍ਰੰਥ ਸਾਹਿਬ ਦੀ, ਉਹ ਮਹਾਂਪੁਰਖ ਵਿਦਿਆਰਥੀਆਂ ਨੂੰ ਕਥਾ ਸੁਣਾਉਂਦੇ, ਜਿਹੜੀ ਕਥਾਵਾਚਕਾਂ ਨੂੰ ਕਥਾਵਾਚਕ ਤਿਆਰ ਕਰਦੀ ਸੀ ਅੱਗੇ, ਉਹ ਕਾਫ਼ੀ ਡੂੰਘਾਈ ਵਿੱਚ ਕਥਾ ਹੈ। ਉਹ ਆਮ ਸੰਗਤ ਨੂੰ ਉਹ ਕਾਫ਼ੀ ਵਾਰ ਸੁਣ ਕੇ ਕਈ ਚੀਜ਼ਾਂ ਦੀ ਸਮਝ ਵੀ ਲੱਗੂ ਨਹੀਂ ਵੀ ਲੱਗੂ, ਕਿਉਂਕਿ ਜਦੋਂ ਉਹਦੇ ਵਿੱਚ ਵਿਚਾਰ ਸਾਗਰ ਆਦਿਕ ਦੀਆਂ ਜੋ ਹੋਰ ਚੀਜ਼ਾਂ ਉੱਪਰੋਂ ਉੱਪਰੋਂ ਮਹਾਂਪੁਰਖਾਂ ਨੇ ਕਈ ਚੀਜ਼ਾਂ ਬਹੁਤ ਹਾਈ ਕਲਾਸ ਇਹੋ ਜਿਹੇ ਅੱਖਰ ਵਰਤੇ ਨੇ, ਉਹ ਛੇਤੀ ਕੀਤੇ ਆਪਣੇ ਸਮਝ ਲੱਗਣੇ, ਇਸ ਕਰਕੇ ਉਹ ਬਹੁਤ ਸਾਰੀਆਂ ਚੀਜ਼ਾਂ ਨੇ। ਜਪਜੀ ਸਾਹਿਬ ਦੀ ਆਪਾਂ ਕਥਾ ਭਰੀ ਹੈ, ਇਹ ਵੀ ਉਹਨਾਂ ਦੀ ਹੀ ਬਖਸ਼ਿਸ਼ ਆ, ਉਹ ਉਹਨਾਂ ਦੀ ਹੀ ਲਿਖੀ ਹੋਈ ਹੈ ਸਾਰੀ। ਉਹ ਕਥਾ ਸੁਣਨ ਤੋਂ ਬਾਅਦ ਕਈ ਚੀਜ਼ਾਂ ਆਉਂਦੀਆਂ ਨੇ, ਆਪ ਵੀ ਅਸੀਂ ਜਦੋਂ ਸੁਣਦੇ ਹਾਂ 20 ਮਿੰਟ ਅੱਧਾ ਘੰਟਾ ਹੀ ਸੁਣ ਹੁੰਦੀ ਹੈ, ਕਿਉਂਕਿ ਡੂੰਘੀ ਬੜੀ ਹੈ। ਇਸ ਕਰਕੇ ਪਹਿਲਾਂ ਆਹ ਜਿਹੜੀ ਜਿੰਨੀ ਕਥਾ ਹੋ ਰਹੀ ਇਹ ਤਾਂ ਵਿਦਿਆਰਥੀਆਂ ਲਈ ਨਹੀਂ ਹੈਗੀ, ਇਹ ਤਾਂ ਆਮ ਜਿਵੇਂ ਸੰਗਤ ਬਿਲਕੁਲ ਹੀ ਨਿਆਣਿਆਂ ਵਾਲੀ ਕਥਾ ਕਰਦੇ ਹਾਂ ਆਪਾਂ। ਹਲੇ ਵੀ ਇਹ 'ਚ ਡੂੰਘਾਈ ਕਈ ਵਾਰ ਆ ਜਾਂਦੀ, ਉਹ ਵੀ ਛੋਟੀ ਜਿਹੀ ਹੁੰਦੀ ਹੈ। ਸਾਨੂੰ ਪਤਾ ਜਿਹੜੇ ਕਥਾਵਾਚਕ ਟਕਸਾਲ ਦੇ ਨੇ ਸਿੰਘ ਵਿਦਿਆਰਥੀ ਨੇ, ਉਹ ਸੁਣ ਕੇ ਮੇਰੇ ਵਰਗੇ ਨੂੰ ਮਖੌਲੀ ਕਰਨਗੇ ਵੀ ਕੀ ਨਿਆਣੇ ਵਾਲੀ ਕਥਾ ਕੀਤੀ ਤੂੰ, ਪਰ ਨਿਆਣਿਆਂ ਵਾਸਤੇ ਹੀ ਤਾਂ ਮੈਂ ਕਰ ਰਿਹਾ, ਉਹ ਉੱਦਮ ਕਿਸੇ ਨੇ ਅੱਜ ਤੱਕ ਕੀਤਾ ਹੀ ਨਹੀਂਗਾ ਵੀ ਜਿਹੜੀ ਆਮ ਸੰਗਤ ਹੈ, ਜਿਹੜੇ ਪਿੰਡਾਂ 'ਚ ਰਹਿਣ ਵਾਲੇ ਲੋਕ ਨੇ ਜਾਂ ਹੋਰ ਲੋਕ ਜੇ ਅਨਪੜ੍ਹ ਲੋਕ ਜੇ, ਉਹਨਾਂ ਵਾਸਤੇ ਵੀ ਤਾਂ ਮਾੜਾ ਮੋਟਾ ਅਰਥਾਂ ਦਾ ਗਿਆਨ ਦੇਈਏ ਨਾ। ਇਹ ਪਹਿਲਾ ਬੈਚ ਆਪਣਾ, ਉਦੋਂ ਬਾਅਦ ਫਿਰ ਉਸ ਤੋਂ ਉੱਪਰ 22 ਅਵਤਾਰ ਸਿੰਘਾਂ ਦੀ ਜਿਹੜੀ ਕਥਾ ਕੀਤੀ ਹੈ ਉਹਨਾਂ ਦਾ ਵੀ ਕਾਫ਼ੀ ਗਿਆਨ ਹੈ, ਉਦੋਂ ਉੱਤੇ ਮਹਾਂਪੁਰਖਾਂ ਦਾ ਫਿਰ ਹੋਰ ਗਿਆਨ ਹੈ। ਅਤੇ ਇਸ ਪ੍ਰਕਾਰ ਜਿਹੜੀਆਂ ਡੂੰਘੀਆਂ ਚੀਜ਼ਾਂ ਉਹ ਤਾਂ ਜੱਗ ਦੇ ਸਾਹਮਣੇ ਆਪਾਂ ਲਿਆਉਂਦੇ ਹੀ ਨਹੀਂ ਹਾਂ, ਕਿਉਂਕਿ ਉਹਨਾਂ ਤਾਂ ਬੁੱਧੀ ਨਹੀਂ ਕੰਮ, ਸਾਡੀ ਆਪਣੀ ਬੁੱਧੀ ਨਹੀਂ ਹੈ ਉਨੀ ਉਹਨਾਂ ਚੀਜ਼ਾਂ ਨੂੰ ਸਮਝਣ ਲਈ। ਇਸ ਕਰਕੇ ਤਾਂ ਬਹੁਤ ਸਰਲ ਜਿਹਾ ਇੱਕ ਸੰਥਿਆ ਸਮਝ ਲਓ, ਜਾਂ ਇਹ ਸਮਝ ਲਓ ਕਿ ਸੌਖੇ ਸੌਖੇ ਅਰਥ ਨੇ ਨਿਆਣਿਆਂ ਵਾਂਗੂ। ਐਸਾ ਜੋਗੀ ਨੌ ਨਿਧ ਪਾਵੈ, ਇਸ ਤਰ੍ਹਾਂ ਦੀ ਰੀਤੀ ਕਰਨ ਵਾਲਾ ਜੋਗੀ 9 ਨਿਧੀਆਂ ਅਤੇ 18 ਸਿੱਧੀਆਂ ਨੂੰ ਪਾ ਲੈਂਦਾ ਹੈ। ਤਲਕਾ ਬ੍ਰਹਮਲੇ ਗਗਨ ਚੜਾਵੈ ਰਹਾਉ। ਸੋ ਤਲਕਾ ਪਾਠ ਭਾਵ ਇਕੱਠਾ ਵੀ ਤਲਕਾ ਬ੍ਰਹਮ ਜੀਵ ਨੂੰ ਲੈ ਕੇ ਗਗਨ ਚੜਾਵੈ, ਚੇਤਨ ਦੇ ਵੱਲ ਲਿਜਾਵੇ। ਸੋ ਚੜਾਵੈ ਹੁੰਦਾ ਵਿਚਰਾਵੇ, ਤਾਂ ਜੀਵ ਹੈ ਤਾਂ ਬ੍ਰਹਮ ਰੂਪ ਪਰ ਇਹ ਆਪਣੇ ਆਪ ਨੂੰ ਕਰਤਾ ਭੁਗਤਾ ਰੂਪ ਮੰਨੀ ਬੈਠਾ, ਇਸ ਕਰਕੇ ਇਹਨੂੰ ਤਲਕਾ ਬ੍ਰਹਮ ਕਿਹਾ। ਚਿੰਤਾ ਗਿਆਨ ਧਿਆਨ ਕਰ ਸੂਈ, ਸ਼ਬਦ ਤਾਗਾ ਮਥ ਘਾਲੈ। ਰਹਾਉ ਤੋਂ ਬਾਅਦ ਫਰਮਾਉਂਦੇ ਨੇ ਧਿਆਨ ਰੂਪ ਸੂਈ ਵਿੱਚ ਗੁਰਾਂ ਦੇ ਉਪਦੇਸ਼ ਮਥ, ਮਥ ਹੁੰਦਾ ਵਿਚਾਰਨ ਰੂਪ ਤਾਗੇ ਨੂੰ, ਘਾਲੈ ਹੁੰਦਾ ਪਾ ਕੇ ਗਿਆਨ ਰੂਪ ਗੋਦੜੀ ਨੂੰ ਸਿਉਣਾ ਕਰੇ। ਧਿਆਨ ਰੂਪ ਸੂਈ ਵਿੱਚ ਹੈ ਇਹ। ਪੰਚ ਤੱਤ ਕੀ ਕਰ ਮਿਰ ਗਾਣੀ, ਗੁਰ ਕੈ ਮਾਰਗ ਚੱਲੈ। ਆਕਾਸ਼ ਚੋਂ ਅਸੰਗਤਾ, ਵਾਯੂ ਚੋਂ ਸਮਤਾ, ਅੱਗ ਚੋਂ ਤਮ ਤੇ ਭੈ, ਸੋ ਤੁਖਾਰ ਦੀ ਨਿਵਿਰਤੀ। ਭਾਏ ਭਾਏ ਜੋ ਨਿਕਟ ਆਵੇ ਸੀਤ ਤਾਂ ਕਾ ਜਾਏ। ਅੱਗ ਦੇ ਕੋਲ ਚਾਹੇ ਕੋਈ ਜਾਣ ਕੇ ਆ ਜਾਏ ਜਾਂ ਅਣਜਾਣੇ, ਉਹਦੀ ਸੀਤ ਹੁੰਦੀ, ਠੰਡ ਦੂਰ ਹੋ ਹੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਤੱਤਾਂ ਚੋਂ ਗੁਣ ਲੈਣੇ ਆ, ਜਲ ਵਿੱਚੋਂ ਸ਼ੀਤਲਤਾ, ਧਰਤੀ ਦੇ ਵਿੱਚੋਂ ਖੇਮਾ ਲੈਣੀ ਹੈ, ਇਤਿਆਦਿਕ ਪੰਜਾਂ ਤੱਤਾਂ ਦੀ ਰਹਿਣੀ ਧਾਰਨੀ ਹੈ। ਆਪਣੇ ਹੇਠ ਮ੍ਰਿਗਾਣੀ ਹੁੰਦੀ ਮ੍ਰਿਗਸ਼ਾਲਾ, ਹਰਨ ਦੀ ਖੱਲ ਵਿਛਾਵੇ ਅਤੇ ਗੁਰਾਂ ਦੇ ਦੱਸੇ ਹੋਏ ਰਾਹ ਉੱਪਰ ਚੱਲਣਾ, ਇਹ ਆਪਣਾ ਆਈ ਪੰਥ ਨਿਸ਼ਚੇ ਕਰੇ, ਯੋਗੀਆਂ ਨੂੰ ਉਪਦੇਸ਼ ਕਰਦੇ ਨੇ। ਦਇਆ ਫਾਹੋਰੀ ਕਾਇਆ ਕਰ ਧੂਈ, ਦ੍ਰਿਸ਼ਟ ਕੀ ਅਗਨ ਜਲਾਵੈ। ਸਾਰਿਆਂ ਗੁਣਾਂ ਨੂੰ ਇਕੱਤਰ ਕਰਨ ਵਾਸਤੇ ਆਪਣੇ ਪਾਸ ਦਇਆ ਰੂਪੀ ਫੌੜੀ ਰੱਖੇ। ਕਾਇਆ ਹੁੰਦੀ ਦੇਹ ਅਧਿਆਸ ਨੂੰ ਧੂਈ ਹੁੰਦਾ ਧੂਣੀ ਕਰੇ, ਬ੍ਰਹਮ ਦ੍ਰਿਸ਼ਟੀ ਰੂਪ ਅੱਗ ਬਾਲ ਕੇ ਦੇਹ ਅਧਿਆਸ ਨੂੰ ਸਾੜ ਨਾ ਕਰੇ। ਦੇਹ ਵੈਸੇ ਵੀ ਤੰਤ ਨੂੰ ਸਾੜਨੀ ਹੋਈ ਪਹਿਲਾਂ ਹੀ ਸਾੜ ਦਿੰਦੇ ਹਾਂ, ਭਾਵ ਇਹਨੂੰ ਮੰਨਦੇ ਹੀ ਨਹੀਂ ਅਸੀਂ। ਇਸ ਕਾ ਭਾਉ ਲਏ ਰਿਦ ਅੰਤਰ ਚਹੁ ਯੁਗ ਤਾੜੀ ਲਾਵੈ। ਉਹ ਪਰਮਾਤਮਾ ਦਾ ਜਿਹੜਾ ਭਾਉ, ਇੱਥੇ ਪ੍ਰਕਾਸ਼ ਲੈਣਾ, ਪ੍ਰਕਾਸ਼ ਪ੍ਰੇਮ ਹਿਰਦੇ ਅੰਦਰ ਲੈਣਾ ਕਰੇ। ਜਾਂ ਤਾਂ ਪ੍ਰਕਾਸ਼ ਜਾਂ ਪ੍ਰੇਮ ਦੋਨੋਂ ਹੀ ਅਰਥ ਹੁੰਦੇ ਨੇ ਭਾਉ ਦੇ। ਚਾਰੇ ਯੁੱਗਾਂ ਵਿੱਚ ਜੁੜੇ ਹੋਏ ਪਰਮਾਤਮਾ ਵਿੱਚ ਜਿਹੜੀ ਬਿਰਤੀ ਲਾਉਣੀ ਹੈ, ਇਹੀ ਤਾੜੀ ਤੋਂ ਭਾਵ ਸਮਾਧੀ ਲਾਉਣਾ ਕਰੇ। ਸਭ ਜੋਗਤਣ ਰਾਮ ਨਾਮ ਹੈ ਜਿਸ ਕਾ ਪਿੰਡ ਪਰਾਨਾ। ਸੰਪੂਰਨ ਜਿਹੜਾ ਜੋਗਤਣ ਹੈ, ਯੋਗ ਦਾ ਸਾਰ ਹੈ, ਸਿਧਾਂਤ ਹੈ, ਕੇਵਲ ਰਾਮ ਦਾ ਨਾਮ ਹੀ ਹੈ। ਸੋ ਜਿਸ ਰਾਮ ਨੇ ਪਿੰਡ ਹੁੰਦਾ ਸਰੀਰ ਅਤੇ ਪ੍ਰਾਣ ਸਾਨੂੰ ਦਿੱਤੇ ਹੋਏ ਨੇ, ਜਿਹਨੇ ਪਿੰਡ ਵਿਖੇ ਪ੍ਰਾਣ ਆਦਿਕਾਂ ਨੂੰ ਦਿੱਤਾ ਹੋਇਆ, ਭਾਈ ਕਹੋ ਕਬੀਰ ਜੇ ਕਿਰਪਾ ਧਾਰੈ ਦੇ ਸੱਚਾ ਨੀਸਾਨਾ। ਕਬੀਰ ਜੀ ਫਰਮਾਉਂਦੇ, ਜੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਧਾਰੇ ਤਾਂ ਨਾਮ ਰੂਪੀ ਸੱਚਾ ਨੀਸਾਨਾ ਹੁੰਦਾ, ਪ੍ਰਵਾਨਾ ਦਿੰਦਾ, ਮਸਤਕ ਤੇ ਹੀ ਇੱਕ ਓਅੰਕਾਰ ਪ੍ਰਗਟ ਹੋ ਜਾਂਦਾ। ਉਹ ਜਿੱਧਰ ਨੂੰ ਜਾਂਦਾ ਰਾਹ ਹੀ ਸਾਫ਼ ਹੁੰਦੇ, ਤੁਰੇ ਜਾਂਦੇ, ਇੰਨੀ ਸ਼ਕਤੀ ਹੁੰਦੀ ਉਹਦੇ ਚ। ਆਸਾ ਹਿੰਦੂ ਤੁਰਕ ਕਹਾਂ ਤੇ ਆਏ, ਕਿਨੇ ਇਹ ਰਾਹ ਚਲਾਈ। ਇੱਕ ਕਾਜੀ ਨੇ ਆ ਕੇ ਆਪਣੇ ਮੁਸਲਮਾਨ ਮਜ਼ਹਬ ਦੀ ਬੜੀ ਤਾਰੀਫ਼ ਕੀਤੀ ਤੇ ਹਿੰਦੂ ਮਤ ਦੀ ਨਿੰਦਿਆ ਕੀਤੀ ਕਿ ਸੰਸਾਰ ਵਿੱਚ ਕੁੱਤੇ ਬਿੱਲੇ ਆਦਿਕ ਜਿਤਨੀਆਂ ਜੂਨਾਂ ਹਨ, ਇਹ ਸਭ ਹਿੰਦੂ ਹੀ ਧਾਰਦੇ ਨੇ ਅਤੇ ਦੋਜਕਾਂ ਵਿੱਚ ਵੀ ਹਿੰਦੂ ਜਾਂਦੇ ਨੇ। ਇਸ ਤੇ ਆਪ ਨੂੰ ਚਾਹੀਦਾ ਕਿ ਸੁੰਨਤ ਕਰਾ ਕੇ ਮੁਸਲਮਾਨ ਮਤ ਧਾਰਨ ਕਰ ਲਓ। ਹੁਣ ਇਹ ਗੱਲ ਸੁਣ ਕੇ ਕਬੀਰ ਜੀ ਕਹਿੰਦੇ ਨੇ, ਉਹ ਸ਼ਰ੍ਹਾਂ ਦਾ ਮਾਰਿਆ ਹੋਇਆ, ਸੁਣ ਧਿਆਨ ਨਾਲ ਗੱਲ, ਐਂ ਨਹੀਂ ਕਹੀਦਾ ਦੂਜਿਆਂ ਨੂੰ। ਕਹਿੰਦੇ ਕਾਜੀ ਪਹਿਲਾਂ ਤੂੰ ਇਹ ਦੱਸ, ਹਿੰਦੂ ਅਤੇ ਮੁਸਲਮਾਨ ਕਿੱਥੋਂ ਆਏ ਨੇ ਅਤੇ ਇਹਨਾਂ ਦੋਹਾਂ ਦਾ ਰਸਤਾ ਕਿਹਨੇ ਚਲਾਇਆ। ਦਿਲ ਮੈਂ ਸੋਚ ਵਿਚਾਰ ਕਵਾਦੇ, ਭਿਸਤ ਦੋਜਕ ਕਿਨ ਪਾਈ। ਸੋ ਅਸੀਂ ਆਪਣੇ ਦਿਲ ਵਿੱਚ ਸੋਚਦੇ, ਤੂੰ ਵਿਚਾਰ ਕੇ ਕਵਾ ਭਾਵ ਉੱਤਰ ਦੇਣਾ ਕਰ। ਤੂੰ ਆਪਣੇ ਦਿਲ ਵਿੱਚ ਸੋਚ ਵਿਚਾਰ ਕੇ ਉੱਤਰ ਦੇ ਕਿ ਸਵਰਗ ਅਤੇ ਨਰਕ ਦੀ ਜਗ੍ਹਾ ਕਿਸਨੇ ਪਾਈ। ਸੋ ਅੱਗੋਂ ਕਾਜੀ ਨੇ ਕਿਹਾ, ਕਿਤੇਬ ਵਿੱਚ ਲਿਖਿਆ ਕਿ ਮੁਸਲਮਾਨ ਮਤ ਸਭ ਤੋਂ ਚੰਗਾ। ਕਬੀਰ ਜੀ ਕਹਿਣ ਲੱਗੇ, ਕਾਜੀ ਤੈਂ ਕਵਨ ਕਿਤੇਬ ਬਖਾਨੀ। ਕਾਜੀ ਇਹ ਗੱਲ ਤੈਨੇ ਕਿਹੜੀ ਕਿਤਾਬ ਦੀ ਕਹੀ ਹੈ? ਮੈਨੂੰ ਤਾਂ ਤੇਰੀਆਂ ਗੱਲਾਂ ਤੋਂ ਇਉਂ ਪਤਾ ਲੱਗਦਾ ਬਈ ਪੜਤ ਗੁੰਤ ਐਸੇ ਸਭ ਮਾਰੇ, ਕਿਨਹੂੰ ਖਬਰ ਨਾ ਜਾਣੀ ਰਹਾ। ਤੁਸੀਂ ਸਾਰੇ ਸ਼ਰਈ ਲੋਕ ਕਿਤਾਬਾਂ ਨੂੰ ਪੜ੍ਹਨ ਤੇ ਗੁੰਤ ਵਿਚਾਰਨ ਵਾਲੇ ਐਵੇਂ ਮਜ਼ਹਬੀ ਝਗੜਿਆਂ ਚ ਫਸ ਕੇ ਮਾਰੇ ਗਏ ਹੋ। ਪਰਮੇਸ਼ਰ ਦੀ ਪ੍ਰਾਪਤੀ ਦੀ ਖਬਰ ਕਿਸੇ ਨੇ ਨਹੀਂ ਜਾਣੀ। ਜਿਹੜੀ ਤੂੰ ਇਹ ਗੱਲ ਕਹੀ ਹੈ ਕਿ ਸੁੰਨਤ ਕਰਕੇ ਮੁਸਲਮਾਨ ਹੋ ਜਾਏ, ਇਸ ਪੱਖ ਨਾਲ ਮੇਰੀ ਸਹਿਮਤੀ ਨਹੀਂ ਹੈ, ਕਿਉਂਕਿ ਸਖਤ ਸੁਨੇਹੋ ਕਰ ਸੁੰਨਤ ਕਰੀਐ ਮੈਂ ਨਾ ਬਦਾਉਂਗਾ ਭਾਈ। ਇਬਰਾਹੀਮ ਪੈਗੰਬਰ ਨੇ ਸਖਤ ਹੁੰਦਾ ਇਸਤਰੀ ਦੇ ਸੁਨੇਹੋ ਪ੍ਰੇਮ ਕਰਕੇ ਸੁੰਨਤ ਕੀਤੀ, ਇਸ ਕਰਕੇ ਇਹ ਭਾਈ ਮੈਂ ਇਸ ਗੱਲ ਨੂੰ ਨਹੀਂ ਬਦਾਉਂਗਾ, ਮੰਨਾਂਗਾ, ਕਿਉਂਕਿ ਸੁੰਨਤ ਕਰਨਾ ਰੱਬ ਦੀ ਪ੍ਰਾਪਤੀ ਕਦੇ ਨਹੀਂ ਹੋ ਸਕਦੀ। ਸੁੰਨਤ ਕਰਨੀ ਤਾਂ ਇੱਕ ਮਜ਼ਹਬੀ ਚਿੰਨ੍ਹ ਹੈ, ਇਸ ਕਰਕੇ ਤੈਨੂੰ ਦੱਸਦੇ ਹਾਂ। ਸੋ ਇਸ ਪ੍ਰਕਾਰ ਫਰਮਾਉਂਦੇ, ਸੁੰਨਤ ਕੀ ਇਹ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਏ। ਸੋ ਇਸ ਪ੍ਰਕਾਰ ਕਹਿੰਦੇ ਹਨ, ਜੌਰੇ ਖੁਦਾਏ ਮੋਹੈ ਤੁਰਕ ਕਰੇਗਾ ਆਪਣ ਹੀ ਕੱਟ ਜਾਈ। ਜੇਕਰ ਖੁਦਾ ਮੈਨੂੰ ਮੁਸਲਮਾਨ ਕਰਨਾ ਚਾਹੇਗਾ ਤਾਂ ਆਪੇ ਹੀ ਇਹ ਸੁੰਨਤ ਹੋ ਜਾਏਗੀ ਮੇਰੀ, ਤੇਰੇ ਕਹਿਣ ਨਾਲ ਥੋੜੀ, ਕੁਦਰਤ ਵੱਲੋਂ ਹੋਵੇ ਤਾਂ ਹੋਵੇ। ਕੁਦਰਤ ਨੇ ਤਾਂ ਕੋਈ ਸਰੀਰ ਦਾ ਰੋਮ ਵੀ ਕੱਟਣ ਨੂੰ ਹੁਕਮ ਨਹੀਂ ਕੀਤਾ ਅਕਾਲ ਪੁਰਖ ਨੇ, ਤੇ ਇਹ ਤੁਸੀਂ ਐਵੇਂ ਆਪਣੇ ਵੱਲੋਂ ਹੀ ਗੱਲਾਂ ਤੋਰੀਆਂ ਹੋਈਆਂ ਨੇ। ਸੁੰਨਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਐ। ਜੇਕਰ ਸੁੰਨਤ ਕਰਨ ਨਾਲ ਹੀ ਮੁਸਲਮਾਨ ਹੁੰਦਾ ਤਾਂ ਫਿਰ ਇਸਤਰੀ ਦਾ ਕਿਵੇਂ ਕਰੋਗੇ? ਸੋ ਇਸ ਪ੍ਰਕਾਰ ਉਹਦੀ ਸੁੰਨਤ ਕਿਵੇਂ ਕਰੋਗੇ? ਪਰ ਇਸਤਰੀ ਦੀ ਸੁੰਨਤ ਹੋ ਹੀ ਨਹੀਂ ਸਕਦੀ। ਜੇਕਰ ਉਸਦੀ ਸੁੰਨਤ ਨਾ ਹੋਈ ਫਿਰ ਉਹ ਹਿੰਦਣੀ ਰਹੀ, ਇੱਕ ਸਰੀਰ ਮੁਸਲਮਾਨ ਹੋ ਗਿਆ, ਦੂਜਾ ਸਰੀਰ ਹਿੰਦੂ ਦਾ ਰਿਹਾ, ਆਪਸ ਵਿੱਚ ਮੇਲ ਨਾ ਹੋਇਆ। ਅਰਧ ਸਰੀਰੀ ਨਾਰ ਨਾ ਛੋਡੈ ਤਾਂ ਤੇ ਹਿੰਦੂ ਹੀ ਰਹੀ ਹੈ। ਅਰਧ ਸਰੀਰੀ ਜਿਹੜੀ ਨਾ ਅਰਧੰਗੀ ਜੋ ਇਸਤਰੀ ਹੈ ਉਹਨੂੰ ਤੁਸੀਂ ਛੱਡਦੇ ਨਹੀਂ, ਇਸ ਵਾਸਤੇ ਹਿੰਦੂ ਮਤ ਵਿੱਚ ਹੀ ਰਹਿਣਾ ਚਾਹੀਦਾ ਹੈ। ਛਾੜਕ ਕਤੇਬ ਰਾਮ ਭੱਜ ਬੌਰੇ, ਜ਼ੁਲਮ ਕਰਤ ਹੈ ਭਾਰੀ। ਇਹ ਬੌਰੇ ਕਾਜੀ ਕਤੇਬਾਂ ਦੇ ਫਜ਼ੂਲ ਝਗੜੇ ਛੱਡਦੇ, ਖੁਦਾ ਨੂੰ ਯਾਦ ਕਰਿਆ ਕਰ। ਹਿੰਦੂਆਂ ਪਰ ਕਿਸ ਲਈ ਭਾਰੀ ਜ਼ੁਲਮ ਕਰਦਾ ਤੂੰ? ਕਬੀਰਾ ਪਕਰੀ ਟੇਕ ਰਾਮ ਕੀ, ਤੁਰਕ ਰਹੇ ਪਚਹਾਰੀ। ਕਬੀਰ ਜੀ ਕਹਿੰਦੇ ਮੈਂ ਤਾਂ ਇੱਕ ਰਾਮ ਦੀ ਓਟ ਫੜੀ ਹੈ, ਮੈਨੂੰ ਮੁਸਲਮਾਨ ਬਣਾਉਣ ਵਾਸਤੇ ਸਿਕੰਦਰ ਵਰਗੇ ਕਈ ਤੁਰਕ ਖੱਪ ਖੱਪ ਕੇ ਹਾਰ ਗਏ, ਤੇ ਤੂੰ ਭਲਾ ਕਿਹੜੇ ਬਾਗ ਦੀ ਮੋਲੀ ਆ? ਸਿਕੰਦਰ ਲੋਧੀ ਨੇ ਬੜਾ ਜ਼ੋਰ ਲਾਇਆ ਸੀ ਕਬੀਰ ਜੀ ਨੂੰ, ਔਰ ਕਬੀਰ ਜੀ ਨੂੰ ਤਾਂ ਕਈ ਵਾਰ ਹਾਥੀ ਦੇ ਮੂਹਰੇ ਸਿੱਟਣਾ ਕਿ ਮਾਰਨ ਦੇ ਯਤਨ ਕੀਤੇ, ਪਰ ਫਿਰ ਰਾਜੇ ਵੱਲੋਂ ਹੀ ਐਸਾ ਪਰਮਾਤਮਾ ਵੱਲੋਂ ਕੌਤਕ ਵਰਤ ਜਾਂਦਾ ਸੀ। ਆਸਾ ਜਬ ਲੱਗ ਤੇਲ ਦੀਵੇ ਮੁੱਖ ਬਾਤੀ, ਤਬ ਸੂਝੈ ਸਭ ਕੋਈ। ਸੋ ਹੁਣ ਇਸ ਸ਼ਬਦ ਚ ਭਗਤ ਕਬੀਰ ਜੀ ਸੇਵਕਾਂ ਨੂੰ ਬਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ। ਪਹਿਲਾ ਭਾਵ ਕੀ ਹੈ? ਜਿਤਨਾ ਚਿਰ ਦੀਵੇ ਦੇ ਮੂੰਹ ਚ ਤੇਲ ਅਤੇ ਬੱਤੀ ਹੁੰਦੀ ਹੈ ਉਨਾ ਚਿਰ ਘਰ ਵਿਚ ਸਭ ਕੁਝ ਦਿਖਦਾ ਹੈ। ਜਬ ਲੱਗ ਤੇਲ ਦੀਵੇ ਮੁੱਖ ਬਾਤੀ, ਤਬ ਸੂਝੈ ਸਭ ਕੋਈ। ਤੇਲ ਜਲੇ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ। ਜਿਸ ਵੇਲੇ ਤੇਲ ਦੇ ਸੜ ਜਾਣ ਨਾਲ ਬੱਤੀ ਠਹਿਰਾਨੀ ਹੁੰਦੀ ਬੁੱਝ ਜਾਂਦੀ ਹੈ, ਉਸ ਵੇਲੇ ਜਿਹੜਾ ਮੰਦਰ ਹੁੰਦਾ ਘਰ ਪ੍ਰਕਾਸ਼ ਤੋਂ ਖਾਲੀ ਹੋ ਜਾਂਦਾ, ਦੀਵਾ ਬੰਦ ਹਨੇਰਾ ਹੋ ਗਿਆ। ਇਸੇ ਤਰ੍ਹਾਂ ਜਦ ਤੱਕ ਪ੍ਰਾਣਾ ਰੂਪ ਦੀਵੇ ਵਿੱਚ ਪਰਾਲਬਧ ਰੂਪੀ ਤੇਲ, ਅੰਤਹਕਰਨ ਰੂਪ ਬੱਤੀ, ਚਿਦਾਭਾਸ਼ ਰੂਪੀ ਅੱਗ ਨਾਲ ਜਗ ਰਹੀ ਹੈ, ਉਦੋਂ ਤੱਕ ਆਪਣੇ ਜਿਹੜੇ ਸਰੋਤ ਇੰਦਰੀਏ ਦੁਆਰਾ ਸਭ ਕੁਝ ਸੁਝਦਾ ਹੈ। ਪਰ ਜਿਸ ਵੇਲੇ ਪਰਾਲਬਧ ਰੂਪੀ ਤੇਲ ਦੇ ਮੁੱਕਣੇ ਤੇ ਅੰਤਹਕਰਨ ਰੂਪੀ ਬੱਤੀ ਬੁੱਝ ਗਈ ਤਾਂ ਅਸਥੂਲ ਦੇਹ ਰੂਪੀ ਮਨ ਮੰਦਰ ਜਿਹੜਾ ਹੁੰਦਾ ਸੂਨਾ ਖਾਲੀ ਹੋ ਗਿਆ। ਜਦੋਂ ਅੰਦਰੋਂ ਜੋਤ ਨਿਕਲ ਗਈ ਐਂ ਹਨੇਰਾ ਹੀ ਹੋ ਜਾਂਦਾ, ਅੱਖਾਂ ਮੂਹਰੇ ਸਾਰਾ ਅੰਦਰ ਸਰੀਰ ਖਤਮ, ਜਿਵੇਂ ਘਰੇ ਦੀਵਾ ਬੁੱਝ। ਰੇ ਬੌਰੇ ਤੋਹ ਘੜੀ ਨਾ ਰਾਖੈ ਕੋਈ, ਕਹਿੰਦੇ ਬੌਲੇ ਤੋਂ ਭਾਵ ਝੱਲਿਆ ਪੁਰਸ਼, ਉਸ ਵੇਲੇ ਇੱਕ ਘੜੀ ਵੀ ਤੈਨੂੰ ਕਿਸੇ ਨੇ ਘਰ ਚ ਨਹੀਂ ਰੱਖਣਾ ਹੈ, ਤਾਂ ਫਿਰ ਕੀ ਕਰੀਏ? ਤੂੰ ਰਾਮ ਨਾਮ ਜਪ ਸੋਈ ਰਹਾਓ, ਇਸ ਲਈ ਤੂੰ ਵਾਹਿਗੁਰੂ ਵਾਹਿਗੁਰੂ ਜਪਿਆ ਕਰ। ਦੇਹ ਵੱਲੋਂ ਵਿਰਾਗ ਜਨਕ ਉਪਦੇਸ਼ ਦੇ ਕੇ ਅੱਗੋਂ ਸੰਬੰਧੀਆਂ ਵੱਲੋਂ ਵਿਰਾਗ ਵਾਲਾ ਉਪਦੇਸ਼ ਕਰਦੇ ਨੇ। ਕਾ ਕੀ ਮਾਤ ਪਿਤਾ ਕਹੋ ਕਾ ਕੋ, ਕਵਨ ਪੁਰਖ ਕੀ ਜੋਈ। ਕਹਿੰਦੇ ਦੱਸੋ ਕਾ ਮਾਤਾ ਕਿਹਦੀ ਹੈ, ਦੱਸੋ ਭਾਈ ਪਿਤਾ ਕਿਹਦਾ, ਅਤੇ ਕਿਸ ਪੁਰਖ ਦੀ ਜੋਈ ਹੁੰਦੀ ਇਸਤਰੀ ਹੈ। ਸਭ ਆਪੋ ਆਪਣੇ ਸੁੱਖ ਦੇ ਮਤਲਬ ਹੀ ਯਾਰ ਹੈ। ਘੱਟ ਫੂਟੇ ਕਉ ਬਾਤ ਨਾ ਪੁੱਛੈ, ਕੱਢੋ ਕੱਢੋ ਹੋਈ। ਜਿਸ ਵੇਲੇ ਘੱਟ ਹੁੰਦਾ ਸਰੀਰ ਫੁੱਟਦਾ ਬਿੰਸਦਾ ਤਾਂ ਕੋਈ ਵੀ ਇਹਦੀ ਗੱਲ ਨਹੀਂ ਪੁੱਛਦਾ। ਉਸ ਵੇਲੇ ਸਭ ਸੰਬੰਧੀਆਂ ਦੇ ਮੂੰਹ ਵਿੱਚੋਂ ਇਹ ਗੱਲ ਹੁੰਦੀ ਆ ਕਿ ਛੇਤੀ ਕੱਢੋ ਛੇਤੀ ਲੈ ਕੇ ਚੱਲੋ, ਇਹਨੂੰ ਮੁਸ਼ਕਿਆ ਜਾਣਾ ਇਹਨੇ। ਦੇਹੁਰੀ ਬੈਠੀ ਮਾਤਾ ਰੋਵੈ, ਖਟਿਆ ਲੈ ਗਏ ਭਾਈ। ਦਹਿਲੀ ਤੇ ਬੈਠੀ ਹੋਈ ਮਾਂ ਰੋਂਦੀ ਆ ਤੇ ਮੰਜੀ ਜਾਂ ਤਖ਼ਤੇ ਪਰ ਰੱਖ ਕੇ ਮਸਾਣ ਭੂਮਿਕਾ ਨੂੰ ਚਾਰ ਭਰਾ ਚੁੱਕ ਕੇ ਲੈ ਜਾਂਦੇ ਆ। ਉਹਦੀ ਸਾਰੀ ਖੱਟੀ ਕਮਾਈ ਸਾਂਭੀ ਹੋਈ ਅੰਤ ਨੂੰ ਭਰਾ ਹੀ ਲੈ ਜਾਂਦੇ ਨੇ। ਲੱਟ ਛਿਟਕਾ ਏ ਤਿਰੀਆ ਰੋਵੈ, ਹੰਸ ਕੇ ਲਾ ਜਾਈ। ਲੱਟ ਹੁੰਦੀ ਗੁੱਤ, ਗੁੱਤ ਖੋਲ ਕੇ ਤਿਰੀਆ ਇਸਤਰੀ ਵਾਲ ਖਿਲਾਰ ਕੇ ਰੋਂਦੀ ਆ, ਪਰ ਹੰਸ ਹੁੰਦਾ ਜੀਵ, ਜੀਵਾਤਮਾ ਤਾਂ ਅਗਲੇ ਪਰਲੋਕ ਨੂੰ ਇਕੱਲੇ ਹੀ ਜਾਂਦਾ ਵਿਚਾਰਾ। ਮਰਕਟ ਲਓ ਸਭ ਲੋਕ ਕੁਟੰਬ ਭਇਓ, ਆਗੈ ਹੰਸ ਅਕੇਲਾ। ਕਹਿਤ ਕਬੀਰ ਸੁਨਹੋ ਰੇ ਸੰਤੋ, ਪੈਸਾ ਗਰ ਕਹਿਤਾਈ। ਕਬੀਰ ਜੀ ਫਰਮਾਉਂਦੇ ਸੰਤੋ ਸੁਣਨਾ ਕਰੋ, ਇਹ ਜੀਵ ਪੈਦਾ ਕਿ ਸੰਸਾਰ ਸਮੁੰਦਰ ਤਾਂ ਹੀ ਲੱਗ ਰਿਹਾ ਜੁੜ ਰਿਹਾ ਹੈ। ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਹੀਂ ਹਟੈ ਗੁਸਾਈ। ਇਹ ਬੰਦੇ ਦੇ ਸਿਰ ਤੇ ਕੋਈ ਜ਼ੁਲਮ ਹੋ ਰਿਹਾ ਜੋ ਵਾਹਿਗੁਰੂ ਦਾ ਭੇਜਿਆ ਹੋਇਆ ਜਮ ਇਹਦੇ ਮਗਰੋਂ ਹਟਦਾ ਹੀ ਨਹੀਂ ਹੈ। ਦੋ ਤੁਕੇ ਇਸ ਪ੍ਰਕਾਰ ਇੱਥੇ ਸਮਾਪਤੀ ਦੋ ਤੁਕਿਆਂ ਤੇ ਕੀਤੀ, ਭਾਵ ਦੋ ਤੁਕਿਆਂ ਦੇ ਸ਼ਬਦ ਨੇ। ਕਹਿੰਦੇ ਜ਼ੁਲਮ ਨਹੀਂ ਨਿਆਂ ਹੋ ਰਿਹਾ, ਗੁਸਾਈ ਦਾ ਜਮ ਜੋ ਨਹੀਂ ਹਟਦਾ, ਇਹ ਇਸ ਬੰਦੇ ਦੇ ਸਿਰ ਤੇ ਜ਼ੁਲਮ ਹੋ ਰਿਹਾ ਹੈ, ਕਿਉਂਕਿ ਸਿਰ ਉੱਪਰੋਂ ਜਮ ਹਟਣਾ ਚਾਹੀਦਾ। ਦੋ ਤੁਕੇ ਦਾ ਭਾਵ ਇਹ ਹੈ, ਦੋ ਦੋ ਤੁਕਾਂ ਵਾਲੇ ਨੌ ਸ਼ਬਦ ਇੱਥੇ ਸਮਾਪਤ ਹੋਏ ਨੇ।